ए लोक सुखिए पर लोक सुहेले लोग सुखिए पर लोग सुहेले नानक हार प्राव आपे मेले आपे मेले आपे दर ए लोग सुखिए पर लोग सुहेले नानक हारे प्राव आपे मेले आपे मेले आपे
जान लागा हर एक नाए जान लागा
हर एक नाए
जान लागा जान लागा जान लागा बाबा जी वचन कर दे सन दो बंदियां दे लेख नहीं मिट दे एक बेमुख दे एक चुफेरे दे बेमुख कौन है जेड़ा गुरु तो मुख पासे करके बेमुख हो जावे जेड़ा एक वेले भाई महासिंह हो गया सी फिर सीस दे के ओ बेदावा बेमुख वाला पाड़ लिया सी दूजा लेख नहीं बदल दे चुफेरे दे जेड़ा कदी एक बेड़ी च पैर रखे कदी दूजी च सिर्फ दो बंदियां दे लेख नहीं बदल दे आख दे सन बाकी सब दे बदल दे ने की आखिया गुरु अर्जन साहब ने जदों तू एक दा बन गया तेरे लेख भी बदल सकदे है जान लागा हर एक नाए जान लागा
हर एक नाए
जान लागा 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 जान लागा इसकी आस कई बारी लेखां दे विच आस मन च हुंदी लेखां च नहीं लिखी जदों इक नाल जुड़े आख्या जो तेरे मन च भी आस बनेगी जे मैं ओही पूरी ना कीती ते मजा ही की आया तिस की आस ना बिरथी जाए ना बिरथी जाए ये लोग सुखिए
पर
परलो सुहेले नानक हार परब आपे मेले आपे मेले आपे मेले सेवक को सेवा बाण आई
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 हुकम बूझ परम पद पाई ए लो सुखी परलोक नानक हार प्रभ आपे मेले आपे मे आपे इसते ऊपर नहीं विचार इसते
ऊपर नहीं विचार
जाके मन बसया निरंकार बंधन तोड़ पय निर्वैर बंधन अनदन पूजे गुर के पैरी गुर के पैर एलो सुइए ओ एले नानक हार पाव आपे मेले आपे मे आपे में वाहेगुरु आपे में बाबा आपे हाँ आपे मेले आपे मेले आपे आपे सुखिए परलोक सुहेले।
नानक हर प्रभ आपे मेले सो दर कैसे छोड़िए जो दर ऐसा होए जो दर ऐसा होए सो दर कैसे छोड़िए जो दर ऐसा होए जो दर ऐसा हो आप सवारे में मिले आप सवारे मैं मिलिया सुख होए फरीदा जे तू मेरा होए रहे सब जग हो एक दा बन जा सब जग सो दर कैसे जो दर फरीदा जे तू मेरा हुए रहे सब जग तेरा होए मेरे राम राए तू संतां का संत तेरे सब जग तेरा होए जे तू मेरा होए रे मेरे राम राए संत तेरे मेरे राम राए तू संतां का संत तेरे तेरे सेवक को ओ किच नाई जम नहीं आवे ने तेरे सेवती को ओ किच नाई जम नहीं आवे नेड़े हाँ मेरे राम राए संत तेरे सर जपो मेरे राम जिसके सिर ऊपर तू स्वामी सो दुख कैसा पावे जिसके सिर ऊपर तू स्वामी सो दुख मरणा चीत ना आवे ਮਨਾਂ ਕਾ ਸ਼ਾਂਤ ਤੇਰੇ ਹਰ ਜਪੋ ਗੁਰੂ ਦਾ ਦਰ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ
ਦੁਖ ਨਾਸਾ
ਜਨਮ ਮਰਨ ਦੁਖ
ਨਾਸਾ
ਜਨਮ ਸਤਿਗੁਰ ਕਾ ਦਿਲਾਸਾ ਸਤਿਗੁਰ ਕਾ ਦਿਲਾਸਾ ਸਤਿਗੁਰ ਕਾ ਦਿਲਾਸਾ ਜਪੋ ਮੇਰੇ ਰਾਮ ਸੰਤਾਂ ਕਾ ਸੰਤ ਤੇ ਸਾਰੇ ਕਿਰਪਾ ਕਰੋ ਮੇਰੇ ਰਾਮ ਨਾਮ ਤੇ ਆਏਨ ਸੁਖ ਵੱਲ ਪਾਏਨ ਆਠ ਪੈਰ ਆਰਾਦੇ ਨਾਮ ਤੇ ਆਏਨ ਉਹ ਵਾਲ ਤੇਰੀ ਸਰਣ ਤੇਰੀ ਤੇਰੀ ਸਰਣ ਤੇਰੀ 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 ਸਰਣ ਤੇਰੇ ਪਰਵਾਸ ਪੰਜ ਦੋਟ ਲੈ ਸਾਦੇ ਪੰਜ ਸਾਦੇ ਪੰਜ ਦੋਟ ਲੈ ਸਾਦੇ ਜਪੋ ਮੇਰੇ ਰਾਮ ਗੁਰੂ ਦਾ ਦਰ ਤੂੰ ਸੰਤਾਂ ਕਾ ਸੰਤ ਤੇਰੇ 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 ਮੇਰੇ ਰਾਮ ਰਾਏ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਗਿਆਨ ਧਿਆਨ
ਸਾਰਣ ਜਾਣਾ ਤੇਰੀ ਸਾਰਣ ਜਾਣਾ
ਤੇਰੀ
ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ ਜਿਨ ਕੱਲ
ਰਾਖੀ ਜਪੋ ਮੇਰੇ ਰਾਮ ਆਏ ਤੂੰ ਸੰਤਾਂ ਕਾ ਸੰਤ ਤੇਰੇ ਸਾਰੇ ਕਹੀਏ ਮੇਰੇ ਰਾਮ ਆਏ ਤੂੰ ਸੰਤਾਂ ਕਾ ਸੰਤ ਤੇਰੇ 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 ਤੂੰ ਸੰਤਾਂ ਕਾ
ਸੰਤ
ਤੇਰੇ ਸੇਵਕ ਕੋ ਪੋ ਕਿਛ ਨਾਈ ਜਮ ਨਹੀਂ ਆਵੇ ਮੇਰੇ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ ਹਲਤ ਪਲਤ ਸਵਾਰੇ ਸਿੱਖ ਕਾ ਹਲਤ ਪਲਤ ਸਵਾਰ ਹਲਤ ਪਲਤ ਹਲਤ ਪਲਤ ਸਵਾਰੇ ਹਲਤ ਪਲਤ ਸਵਾਰੇ ਸਤਿਗੁਰ ਸਿੱਖ ਕਾ ਸਤਿਗੁਰ ਸਿੱਖ ਕਾ ਸਤਿਗੁਰ ਸਿੱਖ ਕਾ ਸਤਿਗੁਰ
ਸਿੱਖ ਕਾ
ਸਤਿਗੁਰ ਸਿੱਖ ਕਾ ਸਤਿਗੁਰ ਸਿੱਖ ਕਾ ਸਤਿਗੁਰ ਸਿੱਖ ਕਾ
ਸਤਿਗੁਰ ਸਿੱਖ ਕਾ ਸਤਿਗੁਰ ਸਿੱਖ ਕਾ ਸਤਿਗੁਰ ਸਿੱਖ
ਕਾ ਹਲਤ ਪਲਤ ਸਵਾਰੇ ਸਿੱਖ ਕਾ ਹਲਤ ਪਲਤ ਸਵਾਰੇ ਹਲਤ
ਪਲਤ ਸਵਾਰੇ ਸਿੱਖ ਕਾ ਹਲਤ ਪਲਤ ਸਵਾਰੇ
ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾ ਸੇਵਕ ਕੋ ਗੁਰ ਸਦਾ ਦਇਆ ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾਲ ਸੇਵਕ ਕੋ ਗੁਰ ਸਦਾ ਦਇਆ ਸਿੱਖ ਕੀ ਗੁਰ ਦੁਰ ਮਤ ਮਾਲੇ ਗੁਰ ਬਚਨੀ ਹਰ ਨਾਮ ਉਚਰੇ ਗੁਰ ਬਚਨੀ ਹਰ ਨਾਮ ਉਚਰੇ ਗੁਰ ਬਚਨੀ ਹਰ ਨਾਮ ਉਚਰੇ
ਸਵਾਰੇ ਹਲਤ
सतगुर सिख के बंधन काटे गुर का सिख विकार ते हाटे सतगुर सिख के बंधन काटे गुर का सिख विकार ते गुर सिख को नाम तन दे गुर का सिख
साथी
सत गुर सिख हल पलक सवारे नानक सत गुर सिख को जी नाल समारे जी नाल समारे पलत पलत सवार हलत पलत सवारे सिक्का हलत पलत सवार हलत पलत सवारे सिक्का हलत पलत सवारे 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 हलत पलत हलत पलत सवारे हलत पलत हलत सवारे सोदर कैसे छोड़िए जो दर ऐसा होए प्यार दा सबूत सारी संगत एक बारी गज वज के आखो सतनाम गुरु रामदास जी दे घर दी वड़ियाई कर रहे हो चार शब्द तुसी सरवन कीते ने जेड़े उच्ची बिरती वाले बैठे होंगे उन्हां नूं ते इस गल दी समझ लग गई होएगी चारे शब्द इको आधार दे तुसी सरवन कीते ने कई सिर्फ ट्यून नाल जुड़दे ने सिर्फ ट्यून ते साजां नाल सिर्फ कई जुड़दे ने उन्हां नूं ए नहीं पता हुंदा शब्द की चल रहा है उन्हां दे वास्ते दसदे हाँ चारे शब्द तुसी इको आधार ते सरवन कीते ने पहला शब्द सो दर कैसे छोड़िए जो दर ऐसा होए किहो जा दर बई आख्या ए लोक सुखिए पर लोक सुहेले नानक हर प्रभ आपे मेले एहो जा दर तेरे लोक पर लोक सुखी ते सुहेले करके मिलन वाला इस आधार ते तीजा शब्द केड़ा दर है आख्या मेरे राम राय तू संतां का संत तेरे तेरे सेवक को पौ किश नाई जम नहीं आवे नेड़े ए दर ओ है सेवक तू बनना है जम दी की जरूरत है नेड़े आ जावे बाबा कुंदन सिंह जी दे कोल एक रागी सिंह गए ते बाबा जी ने रागी सिंह दे पैर नू हाथ लाता बाबा जी ने बाबा कुंदन सिंह जी ने ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਮੇਰੇ ਪੈਰਾਂ ਨੂੰ ਹੱਥ ਲਾ ਦਿੱਤਾ, ਮੈਨੂੰ ਤਾਂ ਨਰਕ ਨਹੀਂ ਚੱਲਣਗੇ। ਬਾਬਾ ਜੀ ਕਹਿਣ ਲੱਗੇ, ਕੀ ਆਖਿਆ? ਕਹਿੰਦਾ, ਜੀ ਮੇਰੇ ਪੈਰਾਂ ਨੂੰ ਤੁਸੀਂ ਹੱਥ ਲਾ ਦਿੱਤਾ, ਮੈਨੂੰ ਨਰਕ ਨਹੀਂ ਚੱਲਣਗੇ। ਬਾਬਾ ਜੀ ਕਹਿਣ ਲੱਗੇ, ਨਰਕਾਂ ਦੇ ਨੇੜਿਓਂ ਵੀ ਨਹੀਂ ਲੰਘਣ ਦਿਆਂਗੇ। ਤੂੰ ਕਹਿੰਦਾ ਚੱਲਣਗੇ ਨਹੀਂ, ਤੂੰ ਸੋਚਦਾ ਹੀ ਕਿਉਂ ਹੈ? ਗੁਰਮੁਖਾਂ ਦਾ ਰਸਤਾ ਹੀ ਵੱਖਰਾ। ਆਖੋ ਸਤਨਾਮ। ਗੁਰਮੁਖਾਂ ਦਾ ਰਾਹ ਹੀ ਵੱਖਰਾ, ਗੁਰਮੁਖਾਂ ਦਾ ਰਸਤਾ ਹੀ ਵੱਖਰਾ। ਤੂੰ ਆਖਦਾ ਨਰਕ ਨਹੀਂ ਚੱਲਣਗੇ, ਉਹ ਰਸਤੇ ਤੋਂ ਤੈਨੂੰ ਲੰਘਣ ਹੀ ਨਹੀਂ ਦਿਆਂਗੇ। ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕਹੋ, ਭਉ ਕਿਛ ਨਾਹੀਂ ਜਮ ਨਹੀਂ ਆਵੇ ਨੇੜੇ। ਸੇਵਕ ਬਣਨਾ ਸਾਡੀ ਡਿਊਟੀ ਹੈ। ਜੇ ਸੇਵਕ ਬਣ ਜਾਈਏ, ਆਹ ਜਿਹੜੇ ਰਸਤੇ ਨੇ ਨਾ ਨਰਕਾਂ ਦੇ ਦੂਸਰੇ, ਇਹ ਫਿਰ ਸੇਵਕ ਵਾਸਤੇ ਨਹੀਂ, ਇਹ ਦੂਜਿਆਂ ਲਈ ਨੇ। ਮਹਾਂਪੁਰਸ਼ ਤਾਂ ਇੱਥੋਂ ਤੱਕ ਆਖਦੇ ਸਨ, ਜਿਹੜੀ ਧਰਮਰਾਜ ਦੀ ਡਿਊਟੀ ਹੈ ਨਾ, ਸਿੱਖ ਨੂੰ ਉੱਥੇ ਵੀ ਖਲੋਣ ਦਾ ਹੁਕਮ ਨਹੀਂ। ਜੇ ਉਹ ਗੁਰੂ ਕਾ ਪਿਆਰਾ ਹੋਵੇ, ਉਹਦਾ ਰਾਹ ਧਰਮਰਾਜ ਤੋਂ ਹੀ ਗਾਂਹ ਨੂੰ ਜਾਂਦਾ ਹੈ। ਲੇਖਾ ਛੋੜ ਅਲੇਖੇ ਛੂਟੇ। ਇਹ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਵਾਰੀ ਪੂਰੀਆਂ ਗਣਾਈਆਂ ਸੀ, ਕਿਉਂਕਿ ਜਿਹੜੇ ਰੱਬ ਦੇ ਨੇੜੇ ਹੋਣ, ਬੜੀ ਮਾਣ ਨਾਲ ਕਈ ਵਾਰੀ ਕਹਿ ਦਿੰਦੇ। ਕਹਿੰਦੇ ਧਰਮਰਾਜ ਦੀ ਪੁਰੀ ਦੇ ਅੰਦਰ ਵੀ ਰੱਬ ਦੇ ਪਿਆਰੇ ਦਾ ਜਾਣ ਦਾ ਕੋਈ ਕੰਮ ਨਹੀਂ। ਧਰਮਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝਾ। ਇਹ ਸਭ ਕੁਝ ਪ੍ਰਾਪਤੀ ਕਿਵੇਂ? ਆਖਿਆ ਪਹਿਲੇ ਸੇਵਕ ਬਣਨਾ ਪਏਗਾ। ਤੇਰੇ ਸੇਵਕ ਕੋ ਭੋਗ ਸ਼ਨਾਈ, ਉਹ ਸੇਵਕ ਦੀ ਡਿਊਟੀ ਸਾਡੀ ਹੈ। ਫਿਰ ਸਾਡਾ ਰਾਹ ਵੱਖਰਾ ਹੈ ਗੁਰਮੁਖੋ, ਉਹ ਰਾਹ ਨਹੀਂ ਸਾਡਾ ਜਿਹਨੂੰ ਆਖਿਆ ਜੈ ਮਹਾਂ ਭਿਆਨ ਤਪਤ ਬਹੁ ਕਾਮ, ਜਿਹਨੂੰ ਰਾਹ ਨੂੰ ਆਖਿਆ ਜੈ ਤਿਰਖਾ ਮਨ ਤੂੰ ਜਾ ਕੇ ਰੱਖੇ, ਜਿਸ ਰਾਹ ਨੂੰ ਆਖਿਆ ਹੈ ਬੜਾ ਹੀ ਪੈਂਡਾ ਔਖ ਹੈ, ਜੈ ਪੈਂਡੇ ਮਹਾਂ ਅੰਧ ਗੁਬਾਰਾ, ਆਖਿਆ ਤੇਰਾ ਰਾਹ ਵੱਖਰਾ ਹੋ ਜਾਏਗਾ। ਸੇਵਕ ਬਣ, ਸੇਵਕ ਬਣ, ਇਹ ਦਰ ਨੂੰ ਛੱਡਣਾ, ਫਿਰ ਸਾਡਾ ਰਾਹ ਕਿਹੜਾ? ਕਹਿੰਦੇ ਭਾਈ ਰੇ ਰਾਮ ਕਹੋ, ਚਿੱਤ ਲਾਏ ਹਰ ਜਸ ਵੱਖਰ, ਲੈ ਚੱਲੋ ਤੇ ਸ਼ਉ ਦੇਖੇ ਪਤਿਆਏ, ਸ਼ਉ ਦੇਖੇ ਪਤਿਆਏ। ਪਤਿਆਏ ਕਹਿੰਦੇ ਪਤੀਜ ਜਾਣਾ, ਪਤੀਜ ਜਾਣਾ। ਕਹਿੰਦੇ ਜੇ ਹਰ ਜਸ ਵੱਖਰ ਲੈ ਕੇ ਜਾਏਗਾ ਨਾ ਦਰਗਾਹ ਨੂੰ, ਧਰਮਰਾਜ ਦੀ ਪੁੜੀ ਕੋਲ ਤੇਰੇ ਰੁਕਣ ਦਾ ਕੰਮ ਨਹੀਂ, ਨਰਕਾਂ ਦੇ ਨੇੜਿਓਂ ਲੰਘਣ ਦਾ ਵੀ ਤੇਰਾ ਕੰਮ ਨਹੀਂ। ਆਖਿਆ ਜੀ ਕਿੱਧਰ ਜਾਵਾਂਗਾ? ਆਖਿਆ ਸਿੱਧਾ ਸ਼ਉ ਦੇ ਕੋਲ ਜਾਏਗਾ, ਤੇ ਸ਼ਉ ਆਪਣੇ ਆਸਣ ਤੋਂ ਉੱਠ ਕੇ ਸਿਹਰਾ ਪਾ ਕੇ ਤੈਨੂੰ ਗਲਵੱਕੜੀ 'ਚ ਲੈ ਕੇ ਆਖੇਗਾ ਮੇਰਾ ਪਿਆਰਾ ਆਇਆ ਹੈ ਗੁਰੂ ਨਾਨਕ ਦੇ ਚਰਨਾਂ ਵਿੱਚ। ਇਹ ਚੀਜ਼ ਕਦੋਂ ਪ੍ਰਾਪਤ ਹੋਏਗੀ? ਸੇਵਕ ਬਣ ਗੁਰਮੁਖਾ, ਸੇਵਕ ਬਣ। ਜੋ ਸੇਵਕ ਬਣ ਗਿਆ, ਆਖਿਆ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਇਹ ਚਾਰੇ ਸ਼ਬਦ ਤੁਸੀਂ ਇੱਕੋ ਟੌਪਿਕ ਤੇ ਸਰਵਣ ਕੀਤੇ ਨੇ। ਗਰੀਬ ਨਵਾਜ ਦੇ ਇਤਿਹਾਸ ਚੋਂ ਕੁਝ ਮਿਸਾਲਾਂ ਮਿਲਦੀਆਂ। ਮਹਾਰਾਜ ਜੀ ਸੇਵਕ ਬਣ ਜਾਈਏ ਤੇ ਬਸ ਫਿਰ ਸਾਡਾ ਹਾਲਤ ਤੇ ਪਲਤ ਸਵਾਰੋਗੇ? ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਆਖਦੇ, ਜੇ ਗੁਰੂ ਰਾਮਦਾਸ ਮੌਜ ਵਿੱਚ ਆ ਜਾਣ ਤੇ ਤੇਰਾ ਹਾਲਤ ਪਲਤ ਕੀ, ਤੇਰੀਆਂ ਕੁੱਲਾਂ ਦਾ ਹਾਲਤ ਪਲਤ ਸਵਾਰ ਸਕਦੇ। ਉਹ ਛੋਟੀ ਜਿਹੀ ਸਾਖੀ तुहाडे चरणा च। गुरु रामदास जी ने रहमत दे घर विच आ के कुलां दा हलत पलत सवारिया, कुलां दा 14 साल दा बच्चा, प्यो दा साया उठ गया, मां ने पढ़ाई तो उठा लिया, आख्या पुत्र किरत करिया कर, घर दा गुजारा नहीं हुंदा। मां की किरत करां, आख्या मैं कुंगड़ियां बना लैनियां तैं वेच आया कर। सत बचन मां, अज पहले दिन कुंगड़ियां बनाईयां, छाबा तैयार कीता, आख्या मां किथे वेचां, कहण लगी 2 मिंट रुक जा, सारे बन्ने सोच दड़ाउने आ, किथे कठ ज्यादा उथे वेचीए, जल्दी वेला होके आ जाएगा, बुआ बुआ नहीं घूमना पाएगा। प्यार नाल आखो डिठे सबे थाम, नहीं तुद जेहा ध्यान चला गया इधर, आख्या पुत्र इथे सेवा चल रही, सरोवर दी खुदाई हो रही, इथे छाबा ला लै दरबार साहब दे नेड़े, जल्दी विक जाएगा। सत बचन रोज कुंगड़ियां लाउणियां, वेचणियां, घर चले जाना। रोज दा रुजगार, रोज दा दिन, पेट भरन दा साधन बतीत हो रहा है। साध संगत अज बख्शिश दा दिन आया, अज रहमत दा दिन आया, अज कृपा दा दिन आया। बाबा आनंद सिंह जी इहदे अर्थ करदे सन, कईआं दे घर पुत्र हो जावे आखदे बड़ी बख्शिश हो गई है, बड़ी रहमत हो गई है, मकान नवा लै लैण तां वी आपां कहिंदे आ। बाबा जी आखदे सन थोड़े जे भाग चंगे होण ते पुत्र मिल जाएगा, थोड़े जे होर चंगे भाग होण ते मकान मिल जाणगे, थोड़े जे चंगे भाग होण ते माया ते कोठियां मिल जाणगियां, पर आख्या बड़े वड्डे भाग होण ते गुरु दे खजाने चों अमृत वेले उठण दी दात मिल जाएगी। रहमत ते उस दिन आखियो जिस दिन 3 बजे उठ के ते तुहाडी 4 घंटे दी चौंकड़ी वजी, उस दिन कहना मेरे ते गुरु बख्शिशवान होया। बई आम असी कहने जी पुत्र आया, कहना पैंदा, पर असली उस दिन वड्डे भाग गिणी जिस दिन गुरु ने तेरे कर्मां दे विच अमृत वेले दी दात लिख दित्ती। असली वड्डे भाग उदों गिणी जदों गुरु ने बख्शिश ते रहमत करके तेरे भागां विच नित दा सतसंग लिख दिता। क्योंकि संगत विच आ के वड्डा लाभ की हुंदा कि हंकार टुटदा है, मान टुटदा है। तां ही राजे जनक ने आखिया सी ना, पानी विच तप करदा सी जल धारा करके, जल पर यंत्र जिन्हों कहिंदे, ते राजे जनक ने आखिया सी ओए संगत करिया कर, कोई जोड़े चाड़िया कर। कहन लगा मैं ते जल च रह के तप ही करना, ते राजा जनक कहिंदा चंगा फिर रब तैनू इहो जी जून दवे कि रज के पानी च रवे। ओ पैर फड़ के आख्या राजा जनक तेरा बचन खाली नहीं जाना, हुण मेरा पार उतारा। आख्या काले युग विच निरंकार ने आना गुरु नानक दा रूप बन के, ਉਹ ਤੇਰਾ ਪਾਰ ਉਤਾਰਾ ਕਰਨਗੇ। ਜਦੋਂ ਲੰਕਾ ਗਏ ਨੇ ਗੁਰੂ ਨਾਨਕ ਸਾਹਿਬ, ਅਤੇ ਜਿਸ ਮਗਰਮੱਛ ਦੇ ਉੱਤੇ ਚਰਨ ਰੱਖੇ ਸਨ, ਉਹ ਮਗਰਮੱਛ ਰਾਜੇ ਜਨਕ ਦਾ ਸਰਾਪਿਆ ਹੋਇਆ, ਉਹ ਜੂਨ ਸੀ ਜਿਹਨੂੰ ਆਖਿਆ ਸੀ ਚੰਗਾ ਪਾਣੀ 'ਚ ਰਹਿ, ਉਹ ਪਾਣੀ ਦੀ ਜੂਨ ਮਿਲੀ। ਭਾਵ ਸਤਸੰਗ ਦਾ ਉਹਨੂੰ ਇਸ਼ਾਰਾ ਦਿੱਤਾ ਸੀ ਰਾਜੇ ਜਨਕ ਨੇ। ਬਾਬਾ ਜੀ ਕਹਿੰਦੇ ਵੱਡੇ ਭਾਗ ਉਦੋਂ ਗੁਣੀ ਜਦੋਂ ਤੇਰੀ ਜ਼ਿੰਦਗੀ ਵਿੱਚ ਨਿੱਤ ਦਾ ਸਤਸੰਗ ਨਸੀਬ ਹੋ ਜਾਵੇ। ਆਖਿਆ ਨਾ ਵਡਭਾਗੀ ਹਰ ਸੰਗਤ ਪਾਵੇ ਭਾਗਹੀਣ ਭਰਮ, ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪਰੀਜੇ ਜੀਓ। ਇਹ ਅਨਮੋਲ ਦਾਤਾ ਹੈ ਗੁਰਮੁਖੋ, ਅਨਮੋਲ ਦਾਤਾ। ਗੱਲ ਇਹ ਨਹੀਂ ਕਹਿ ਵੀ ਸੋਝੀ ਆ ਜਾਵੇ, ਸਮਝ ਆ ਜਾਵੇ। ਤੁਹਾਡੇ 'ਚੋਂ ਵਿਰਲੀਆਂ ਰੂਹਾਂ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਨੇ ਕਦੀ ਇਹ ਕਿਹਾ ਹੋਵੇ ਮੈਂ ਨੰਗੇ ਪੈਰੀ ਸ਼ਹੀਦਾਂ 'ਤੇ ਜਾਣਾ 40 ਦਿਨ, ਬਾਬਾ ਦੀਪ ਸਿੰਘ ਜੀ ਮੇਰਾ ਸਵੇਰ ਦਾ 1 ਘੰਟੇ ਦਾ ਨਿਤਨੇਮ ਉਰੇ ਲੈ ਆਉਣ। ਐਸੀਆਂ ਰੂਹਾਂ ਵਿਰਲੀਆਂ ਜਿਹੜੀਆਂ ਅਸੀਂ ਪੈ ਕਈ ਤਰ੍ਹਾਂ ਦੇ ਚਲੀਏ ਚੁਪਹਿਰੇ ਕੱਟਦੇ ਹਾਂ ਨਾ, ਦੁਨਿਆਵੀ ਮੰਗਾਂ ਨੂੰ ਲੈ ਕੇ, ਮੇਰੇ ਘਰ ਗਰੀਬੀ ਏ, ਮੇਰੇ ਘਰ ਪੁੱਤਰ ਨਹੀਂ, ਮੇਰੇ ਘਰ। ਇੱਕ ਦਿਨ ਉਹ ਆਵੇ ਵਾਹਿਗੁਰੂ ਕੋਲੋਂ, ਵਾਹਿਗੁਰੂ ਦੇ ਬੰਦਗੀ ਦੀ, ਵਾਹਿਗੁਰੂ ਦੇ ਸਿਮਰਨ ਦੀ, ਮਨ ਜੁੜਨ ਦੀ, ਅੰਦਰੋਂ ਨਿਰਵੈਰ ਹੋਣ ਦੀ, ਇਹ ਮੰਗਾਂ ਨੂੰ ਰੱਖ ਕੇ ਕਿਤੇ ਕਹਿ ਜਿਵੇਂ ਮਾਤਾ ਭਰਾਈ ਗੁਰੂ ਨਾਨਕ ਦੇ ਘਰ ਦੇ ਕਰਤਾਰਪੁਰ ਕੌਲੇ ਮਾਂਜਣੇ ਸੰਗਤ ਦੇ ਜੂਠੇ। ਕਿਸੇ ਆਖਿਆ ਮਾਤਾ ਏਡੀ ਸੇਵਾ ਕਿਉਂ ਕਰਨੀ ਹੈ? ਆਖਿਆ ਗੁਰੂ ਨਾਨਕ ਦੀ ਨਦਰ ਹੋ ਜਾਵੇ, ਹੋਰ ਕੁਝ ਨਹੀਂ ਮੰਗਦੀ। ਕਦੀ ਕਰੋ ਇਹ ਰੰਗ ਲਿਆਓ ਗੁਰਮੁਖੋ, ਕਦੀ ਇਸ ਰੰਗ ਵਿੱਚ ਆਓ ਕਿ ਮੈਂ ਵਾਹਿਗੁਰੂ ਰੋਜ਼ 5 ਪਾਠ ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦੇ ਵੱਧ ਕਰਾਂਗਾ, ਕਿਰਪਾ ਕਰ ਆ ਗ੍ਰਸਤ ਦੇ ਚਿੱਕੜ 'ਚ ਨਾ ਲਿਬੜਿਆ ਰਵਾਂ, ਥੋੜ੍ਹਾ ਨਿਰਲੇਪ ਹੋ ਜਾਵਾਂ। ਗੁਰੂ ਨੂੰ ਗੁਰੂ ਦੇ ਮਿਲਾਪ ਲਈ ਕਦੀ ਆਪਣੇ 'ਤੇ ਬੈਨ ਲਾਓ, ਵੇਖੋ ਸਹੀ ਜ਼ਿੰਦਗੀ ਦਾ ਨਸ਼ਾ ਹੀ ਕੁਝ ਹੋਰ ਬਣ ਜਾਂਦਾ। ਆਓ ਸਾਰੇ ਕਰੋਗੇ 2 ਮਿੰਟ ਬੇਨਤੀਆਂ, ਕਹਿੰਦੇ ਮਨ ਦੀ ਬਿਰਤੀ ਬਣੀ ਹੋਵੇ ਅਤੇ ਬਾਣੀ ਦੀ ਵੱਜੇ ਸੱਟ, ਅਤੇ ਫਿਰ ਕੀ ਆਖਿਆ ਜੀ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਰੀਆਂ। ਕਬੀਰ ਸਤਿਗੁਰ ਸੂਰਮੇ, ਬਾਇਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ, ਛੇਕ ਪਾਓ ਝਾਤੀ। ਕਦੀ ਗੁਰੂ ਨੂੰ ਗੁਰੂ ਦੇ ਮਿਲਾਪ ਦੀ, ਅੰਮ੍ਰਿਤ ਵੇਲੇ ਜਾਗਣ ਦੀ ਇਸ ਮੰਗ ਨੂੰ ਲੈ ਕੇ ਕਦੀ ਗਏ ਨੰਗੇ ਪੈਰੀ ਸ਼ੀਦਾ? ਕਦੀ ਕੱਟਿਆ ਚੁਪਹਿਰਾ? ਕਦੀ ਇਸ ਮੰਗ ਨੂੰ ਲੈ ਕੇ ਮੇਰਾ ਨਿਤਨੇਮ ਵਧੇ ਝਾੜੇ ਜੋੜੇ? ਆਓ ਪਾਈਏ ਤਰਲਾ, ਸਾਰੇ ਕਿਰਪਾ ਕਰਿਓ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਰਮਹੀਣ ਤਨ ਕਰੇ ਬੇਨਤੀ, ਕਰੇ ਬੇਨਤੀ, ਕਰੇ ਬੇਨਤੀ, ਕਰੇ ਬੇਨਤੀ, ਕਰੇ ਬੇਨਤੀ, ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ, ਕਰੇ ਬੇਨਤੀ। ਨਾਨਕ ਆਵੇ ਵਾਰੀ। ਆ ਕਿਹੜੀ ਵਾਰੀ ਮੰਗੀ ਹੈ ਜੀ? ਕਿ ਮੇਰੇ ਰਿਸ਼ਤੇਦਾਰ ਬੜੇ ਸ਼ਾਹੂਕਾਰ ਨੇ, ਮੈਂ ਕਦੋਂ ਸ਼ਾਹੂਕਾਰ ਹੋਵਾਂਗਾ, ਉਹ ਵਾਰੀ ਮੰਗੀ ਹੈ। ਆਖਿਆ ਨਹੀਂ, ਮੈਂ ਉਹ ਵਾਰੀ ਮੰਗਦਾ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਉਹ ਸੁਹਾਗਣਾਂ ਜਿਹੜੀਆਂ ਅੰਮ੍ਰਿਤ ਵੇਲੇ ਜਾਗ ਕੇ ਤੇਰੇ ਚਰਨਾਂ ਨਾਲ ਜੁੜਦੀਆਂ ਨੇ, ਉਹੋ ਜਿਹਾ ਰੰਗ ਵਾਲਾ ਵਾਰੀ ਮੇਰੀ ਕਦ ਆਏਗੀ? ਬਾਬਾ ਜੀ ਇਹਨੂੰ ਰਹਿਮਤ ਗਿਣਦੇ ਸਨ। ਅਸੀਂ ਪੁੱਤਰ ਮਿਲ ਜੇ ਉੱਥੇ ਗੱਲ ਆ ਜਾਵੇ ਜਿੱਥੋਂ ਸ਼ੁਰੂ ਹੋਏ ਸਨ। ਮਕਾਨ ਮਿਲ ਜੇ ਅਸੀਂ ਆਖਦੇ ਹਾਂ ਬੜੀ ਬਖਸ਼ਿਸ਼ ਹੋ ਗਈ। ਆਖਿਆ ਅਸਲੀ ਬਖਸ਼ਿਸ਼ ਉਦੋਂ ਜਦੋਂ ਗੁਰੂ ਨੇ ਤੇਰੀ ਝੋਲੀ ਵਿੱਚ ਅੰਮ੍ਰਿਤ ਵੇਲਾ ਪਾਤਾ, ਜਦੋਂ ਗੁਰੂ ਨੇ ਤੇਰੀ ਝੋਲੀ ਵਿੱਚ ਨਿੱਤ ਦਾ ਸਤਸੰਗ ਪਾਤਾ। ਬਾਕੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਵੇਖ ਲਈਏ, ਸਭ ਬਿਨ ਸੰਹਾਰ ਹੈ। ਉਹ ਅੱਤ ਦਰਜੇ ਦੇ ਮੂਰਖ ਨੇ ਜੋ ਈਰਖਾ ਦੇ ਪਹਾੜ ਲੈ ਕੇ ਬੈਠੇ ਨੇ, ਵੈਰ ਦੇ ਪਹਾੜ ਲੈ ਕੇ ਬੈਠੇ ਨੇ। ਸਿਰਫ ਇੰਨੀ ਕੁ ਗੱਲ ਹੈ, ਮੌਤ ਭੁੱਲੀ ਹੈ, ਹੋਰ ਕੋਈ ਕਾਰਨ ਨਹੀਂ। ਇਹ ਬਾਬਾ ਜੀ ਆਖਦੇ ਸਨ ਅਸਲੀ ਰਹਿਮਤ ਉਹਨੂੰ ਗਿਣੀ। ਗੱਲ ਕਿੱਥੋਂ ਚੱਲੀ ਸੀ? ਕੁੰਗੜੀਆਂ ਲਾਣੀਆਂ ਦਰਬਾਰ ਸਾਹਿਬ ਦੇ ਕੋਲ, ਅੱਜ ਰਹਿਮਤ ਦਾ ਦਿਨ ਆਇਆ। ਇਹ ਰਹਿਮਤ ਦਾ ਦਿਨ ਨਹੀਂ ਆਇਆ ਕਿ 2 ਘੰਟੇ ਪਹਿਲਾਂ ਵਿਹਲਾ ਹੋ ਗਿਆ ਕੁੰਗੜੀਆਂ ਤੋਂ। ਇਹ ਰਹਿਮਤ ਦਾ ਦਿਨ ਨਹੀਂ ਆਇਆ ਕਿ ਅੱਜ ਪੈਸੇ ਜ਼ਿਆਦਾ ਵੱਟੇ ਗਏ ਹੈ। ਅੱਜ ਕੀ ਰਹਿਮਤ ਦਾ ਦਿਨ ਆਇਆ ਸਾਧ ਸੰਗਤ? ਅੱਜ ਰਹਿਮਤ ਦਾ ਦਿਨ ਆਇਆ ਗੁਰੂ ਰਾਮਦਾਸ ਦੁਨੀਆਂ ਦੇ ਮਾਲਕ, ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਵੱਡੇ ਵੱਡੇ ਪਾਪੀਆਂ ਦੇ ਪਾਪ ਸੜ ਜਾਂਦੇ ਸਨ, ਅੱਜ ਉਹ ਛਾਬੇ ਦੇ ਅੱਗੋਂ ਲੰਘੇ। ਇਹ ਰਹਿਮਤ ਸੀ ਪਹਿਲੀ, ਛਾਬੜੀ ਦੇ ਅੱਗੋਂ ਲੰਘੇ। ਤੇ ਦੂਜੀ ਰਹਿਮਤ, ਆ ਨਿਗਾਹ ਪੈ ਗਈ ਛਾਬੜੀ ਦੇ ਉੱਤੇ। ਤੀਸਰੀ ਰਹਿਮਤ, ਨਿਗਾਹ ਪੈਣ ਤੋਂ ਬਾਅਦ ਚਲੇ ਨਹੀਂ ਗਏ, ਕੋਲ ਆ ਗਏ। ਚੌਥੀ ਰਹਿਮਤ, ਕੋਲ ਆਉਣ ਤੋਂ ਬਾਅਦ ਮੁੱਖ ਚੋਂ ਪੁੱਛ ਲਿਆ ਭਈ ਤੇਰਾ ਕੀ ਨਾਂ ਹੈ? ਆਖਿਆ ਜੀ ਭਾਈ ਸੋਮਾ। ਘੁੰਗੜੀਆਂ ਵੇਚਦਾ ਜੀ ਗਰੀਬ ਨੂੰ ਆਏ। ਸੱਚੇ ਪਾਤਸ਼ਾਹ ਪਤਾ ਨਹੀਂ ਕੀ ਮੌਜ ਆਈ, ਅੰਦਰ ਦਾ ਮੋਹ ਤੋਲਣ ਲੱਗੇ। ਕਹਿਣ ਲੱਗੇ ਜੇ ਤੈਨੂੰ ਕਹੀਏ ਅੱਜ ਦੀ ਵਟਕ ਸਾਨੂੰ ਦੇ ਦੇ। ਉਹਨੇ ਇੱਕ ਮਿੰਟ ਨਾ ਲਾਇਆ, ਸਾਰੀ ਵਟਕ ਗੁਰੂ ਰਾਮਦਾਸ ਦੀ ਤਲੀ 'ਤੇ ਰੱਖਤੀ। ਇਹ ਅੰਦਰਲਾ ਮੋਹ ਤੋਲ ਰਹੇ ਸਨ। ਗੁਰੂ ਰਾਮਦਾਸ ਜੀ ਵੀ ਬਚਪਨ 'ਚ ਘੁੰਗੜੀਆਂ ਵੇਚਦੇ ਰਹੇ ਨੇ, ਅਤੇ ਇੱਕ ਰਮਤੇ ਸਾਧੂ ਨੇ ਆ ਕੇ ਗੁਰੂ ਰਾਮਦਾਸ ਜੀ ਦਾ ਮੋਹ ਤੋਲਿਆ ਸੀ। ਯਾਰ ਨਾ ਲੱਖੋ ਸਤਨਾਮ। ਇੱਕ ਰਮਤਾ ਸਾਧੂ ਆਇਆ ਸੀ ਅਤੇ ਆਖਿਆ ਆ ਕੇ, ਪੁੱਤਰ ਭੁੱਖ ਬੜੀ ਲੱਗੀ ਹੈ, ਘੁੰਗੜੀਆਂ ਦੇ ਦੇ। ਭਾਈ ਜੇਠਾ ਜੀ, ਗੁਰੂ ਰਾਮਦਾਸ ਬਚਪਨ 'ਚ ਘੁੰਗੜੀਆਂ ਵੇਚਦੇ ਸੀ ਅਤੇ ਆਖਣ ਲੱਗੇ ਜੀ ਕਿੰਨੇ ਦੀਆਂ ਦੇਈਏ? ਕਹਿਣ ਲੱਗੇ ਪੁੱਤਰ ਮੈਂ ਮੁੱਲ ਨਹੀਂ ਮੰਗਦਾ ਪਿਆ, ਅਸੀਂ ਸਾਧੂ ਲੋਕ ਹਾਂ, ਪੈਸਾ ਨਹੀਂ ਜੇਬ 'ਚ ਰੱਖਦੇ, ਭੁੱਖ ਲੱਗੀ ਹੈ, ਮੈਨੂੰ ਉਸ ਤਰ੍ਹਾਂ ਛਕਾ ਦੇ ਜੇ ਹੁੰਦਾ ਮੋਹ ਇਹਨੂੰ ਮੁਫਤ ਛਕਾ ਦੇ, ਅੱਗੇ ਚੱਲ ਅੱਗੇ। ਪਰ ਮੋਹ ਨਹੀਂ ਸੀ, ਜੋ ਘੁੰਗੜੀਆਂ ਮੰਗ ਰਿਹਾ ਸੀ ਉਹਦੇ ਵਿੱਚੋਂ ਵੀ ਬ੍ਰਹਮ ਦੀ ਜੋਤ ਨਜ਼ਰ ਆਈ। ਇਹ ਜਿਹੜੇ ਮਾਇਆ ਨਾਲ ਰੱਜ ਕੇ ਲਿਪਟੇ ਹੁੰਦੇ ਨੇ ਨਾ, ਇਹ ਉਹਨਾਂ ਨੂੰ ਹੁੰਦਾ, ਹਾਏ ਚਲੀ ਨਾ ਜਾਵੇ, ਦੂਜਿਆਂ ਨੂੰ ਨਹੀਂ। ਆ ਮੈਨੂੰ ਕੱਲ੍ਹ ਬਚਨ ਸੁਣਾਇਆ ਗੁਰਮੁਖਾਂ ਨੇ ਮਾਇਆ ਦਾ। ਕਹਿਣ ਲੱਗੇ ਸਾਡੇ ਰਿਸ਼ਤੇਦਾਰਾਂ 'ਚੋਂ ਬੜੀ ਉੱਚੀ ਪਦਵੀ ਵਾਲੇ ਨੇ ਮੈਨੂੰ ਬਚਨ ਸੁਣਾਇਆ, ਬੜੀ ਬੰਦਗੀ ਉਹਦੀ। ਕਹਿਣ ਲੱਗੇ ਸਾਡੇ ਰਿਸ਼ਤੇਦਾਰਾਂ 'ਚੋਂ ਪਣਵਈਆ ਸਾਡਾ, ਗੱਲਾਂ ਗੱਲਾਂ 'ਚੋਂ ਗੱਲ ਛਿੜੀ ਸੁਣਾਈ। ਕਹਿਣ ਲੱਗੇ ਹਲਵਾਈ ਦੀ ਦੁਕਾਨ ਸੀ ਅਤੇ ਇੰਨਾ ਮਾਇਆ ਦਾ ਹਿਸਾਬ ਕਿਤਾਬ ਅੰਦਰ ਵੜਿਆ ਪਿਆ ਸੀ। ਕਹਿਣ ਲੱਗੇ ਜੇ ਕਿਸੇ ਦਾ ਪਨੀਰ ਦਾ ਆਰਡਰ ਆ ਜਾਣਾ ਨਾ, ਵੀ ਸਾਡਾ ਵਿਆਹ ਏ ਅਤੇ ਸਾਨੂੰ ਕੱਲ੍ਹ 20 ਕਿਲੋ ਪਨੀਰ ਚਾਹੀਦਾ, 25 ਕਿਲੋ ਚਾਹੀਦਾ। ਕਹਿੰਦੇ ਉਹਨੇ ਕੀ ਕਰਨਾ, ਦੋਧੀਆਂ ਨੂੰ ਕਹਿ ਦੇਣਾ ਬਈ ਤੂੰ ਇੰਨਾ ਦੁੱਧ ਲੈ ਆਈ ਵੱਧ, ਦੂਜੇ ਨੂੰ ਕਹਿਣਾ ਤੂੰ ਵੀ ਇੰਨਾ ਦੁੱਧ ਵੱਧ ਲੈ ਆਈ, ਤੀਜੇ ਨੂੰ ਕਹਿਣਾ ਤੂੰ ਵੀ ਐਡਾ ਦੁੱਧ ਵੱਧ ਲੈ ਆਈ, ਕੱਲ੍ਹ ਪਨੀਰ ਭੁਗਤਾਉਣਾ। ਮੁੜ ਕੇ ਉਹਨੇ ਆਖਣਾ ਨੌਕਰ ਨੂੰ ਜਦੋਂ ਦੁੱਧ ਆ ਜਾਣਾ, ਨੌਕਰ ਨੂੰ ਆਖਣਾ ਲਿਆ ਵੀ ਥੋੜ੍ਹਾ ਨਿੰਬੂ 7 ਅਤੇ ਨਿੰਬੂ 7 ਹੱਥ 'ਤੇ ਮਲ ਲੈਣਾ, ਅਤੇ ਜਦੋਂ ਦੋਧੀ ਨੇ ਦੁੱਧ ਪਾਉਣਾ ਭਾਂਡੇ 'ਚ, ਹੱਥ ਦੇ ਉੱਤੇ ਨਿੰਬੂ 7 ਮੱਲਿਆ ਹੋਣਾ ਅਤੇ ਦੁੱਧ ਦੇ ਵਿੱਚ ਹੱਥ ਪਾਉਣਾ। ਕਹਿਣ ਲੱਗਾ ਦੁੱਧ ਤੇਰਾ ਚੰਗਾ ਨਹੀਂ ਲੱਗਦਾ, ਜਿਹੜਾ ਹੱਥ ਨੂੰ ਨਿੰਬੂ 7 ਲੱਗਾ ਹੋਣਾ ਉਹ ਦੁੱਧ ਵਿੱਚ ਘੁਲ ਜਾਣਾ, ਜਿਹਦੇ ਨਾਲ ਦੁੱਧ ਖੱਟਾ ਹੋ ਜਾਂਦਾ ਉਹ ਵਿੱਚ ਪਾਉਣਾ। ਕਹਿਣ ਲੱਗੇ ਦੁੱਧ 'ਤੇ ਤੇਰਾ ਖਰਾਬ ਜਾਪਦਾ, ਵੇਖੋ ਜਨੇਰਾ ਫੇਰੀ ਕਰਨੀ ਹੈ ਮਾਇਆ ਦੇ ਲੋਭ ਕਰਕੇ, ਕਿੰਨੇ ਉਹਨੂੰ ਢੰਗ ਨੇ। ਉਹਨੇ ਵਿੱਚੋਂ ਪਾਉਣਾ, ਕਹਿਣਾ ਦੁੱਧ 'ਤੇ ਤੇਰਾ ਖੱਟਾ ਜਾਪਦਾ। ਉਹ ਦੋਧੀ ਨੇ ਵੀ ਵੇਖਣਾ, ਕਹਿੰਦਾ ਹਾਂ ਖੱਟਾ, ਪਰ ਲਿਆਂਦਾ ਤਾਂ ਮੈਂ ਹੁਣੇ ਹੈ, ਖੱਟਾ ਕਿਵੇਂ ਹੋ ਗਿਆ? ਕਹਿਣ ਲੱਗਾ ਵੇਖ ਲੈ ਤੇਰੇ ਸਾਹਮਣੇ। ਕਹਿੰਦੇ ਉਹ 20 ਕਿਲੋ ਦੁੱਧ ਹੋਣਾ, 25 ਕਿਲੋ ਹੋਣਾ, ਅਤੇ ਉਹਨੇ ਅੱਗੋਂ ਕਹਿਣਾ ਲੈ ਜਾ ਖੱਟਾ ਦੁੱਧ, ਅਸੀਂ ਨਹੀਂ ਲੈਣਾ। ਉਹਨੇ ਕਿਹਾ ਮੈਂ ਹੁਣ ਲੈ ਕੇ ਆਇਆ ਇੰਨੀ ਦੂਰੋਂ, ਚੰਗਾ ਕਿੰਨਾ? 25 ਕਿਲੋ। ਚੱਲ ਤੈਨੂੰ ਨਾ ਨਹੀਂ ਕਰਦੇ, 6 ਕਿਲੋ ਦੇ ਪੈਸੇ ਲੈ ਜਾ, 6 ਕਿਲੋ ਦੇ ਪੈਸੇ ਤੈਨੂੰ ਦੇ ਦਿੰਦੇ ਹਾਂ, ਦੁੱਧ ਤੇਰਾ ਖੱਟਾ। ਉਹਨੇ ਇਸ ਤਰ੍ਹਾਂ ਹੇਰਾ ਫੇਰੀ ਨਾਲ ਉਸੇ ਖੱਟੇ ਦਾ ਪਨੀਰ ਬਣਾ ਲੈਣਾ, ਅਤੇ ਕਰਨਾ ਕੀ, ਚੰਗੇ ਦੁੱਧ ਨੂੰ ਨਿੰਬੂ 7 ਲਾ ਕੇ ਖਰਾਬ ਕਰ ਦੇਣਾ। ਹੁਣ ਜਿਹੜਾ ਗਰੀਬ ਦੋਧੀ ਗਊ ਮੱਝ ਚੋ ਕੇ ਬੜੀ ਆਸ ਲੈ ਕੇ ਆਇਆ ਵੀ 3 ਰੁਪਏ ਕਿਲੋ ਜਾਂ 4 ਰੁਪਏ ਕਿਲੋ, ਇਹ ਗੱਲ 20-25 ਸਾਲ ਦੀ ਉਹਨੇ ਸੁਣਾਈ ਪੁਰਾਣੀ, ਜਿਹੜਾ ਐਡੀ ਆਸ ਲੈ ਕੇ ਆਇਆ ਕਿ ਮੈਂ 100 ਵੱਟਾਂਗਾ ਜਾ ਕੇ, ਆਹ ਕੰਮ ਕਰਾਂਗਾ, ਆਹ ਕਰਾਂਗਾ। ਜਦੋਂ ਉਹਨੂੰ 6 ਕਿਲੋ ਦੇ 10-12-15 ਰੁਪਏ ਪੱਲੇ ਪੈ ਜਾਣ, ਉਹਦੇ ਅੰਦਰੋਂ ਕਿੰਨੀਆਂ ਬਦਸੀਸਾਂ ਨਿਕਲਣਗੀਆਂ। ਇਹੋ ਜਿਹੀ ਮਾਇਆ ਨਾ ਇਕੱਠੀ ਕਰਿਓ, ਇਹੋ ਜਿਹਾ ਲੋਭ ਮਾਰ ਦੇਣਾ। ਉਹਨੇ ਆਖਿਆ ਇਸ ਤਰ੍ਹਾਂ ਦੇ ਉਹ ਕੰਮ ਕਰਦਾ ਸੀ ਸਾਡਾ ਪਣਵਈਆ। ਕਹਿੰਦੇ ਟਾਈਮ ਆਇਆ, ਸਵਾਸ ਪੂਰੇ ਹੋ ਗਏ ਅਤੇ ਮੌਤ ਹੋ ਗਈ। ਕਹਿੰਦੇ ਜਦੋਂ ਮੌਤ ਹੋ ਗਈ, ਮਸਾਣਾ 'ਚ ਖੜਿਆ, ਲੱਕੜ ਪਾਈ, ਅੱਗ ਲਾਈ। ਕਹਿਣ ਲੱਗੇ ਲੱਕੜ ਸਾਰੀ 2 ਘੰਟੇ 'ਚ ਸੜ ਗਈ, ਮੁੜਦਾ ਨਹੀਂ ਸੜਿਆ। ਇਹ ਉਹਨੇ ਆਪਣੀ ਦੱਸੀ ਗੱਲ ਵੀ ਮਾਇਆ ਦਾ ਲੋਭੀ, ਇਹ ਹਾਲ ਇੱਥੇ ਹੀ ਦੇਰ ਰੁਲਦੀ ਕਿਵੇਂ। ਕਹਿਣ ਲੱਗੇ ਉਨੀ ਅੱਠ ਮਣ ਲੱਕੜ ਫਿਰ ਪਾਈ, ਲਾਸ਼ ਨੂੰ ਸਾੜੀਏ ਸੜਦੀ ਨਹੀਂ ਪਈ। ਅੱਠ ਮਣ ਲੱਕੜ ਦੁਬਾਰਾ ਪਾਈ, ਕਹਿਣ ਲੱਗੇ ਲਾਸ਼ ਇੰਜ ਦੂਰੀ ਹੋ ਗਈ ਸੇਕ ਦੇ ਨਾਲ ਪਰ ਸੜੀ ਨਹੀਂ। ਕਹਿਣ ਲੱਗੇ ਜਿਹੜਾ ਮਸਾਣਾ ਦਾ ਬਈਆ ਸੀ ਉਹਨੂੰ ਪੁੱਛਿਆ ਵੀ ਆਹ ਕੀ ਕਰੀਏ ਲਾਸ਼ ਸੜਦੀ ਨਹੀਂ ਪਈ। ਕਹਿੰਦੇ ਉਹ ਬਈਆ ਕਹਿਣ ਲੱਗਾ ਐਸੀ ਲਾਸ਼ ਹਮਾਰੀ ਸਮਝ ਮੇਂ ਏਕ ਪਹਿਲੇ ਵੀ ਆਈ ਥੀ ਯੇ ਦੂਸਰੀ ਹੈ। ਉਹ ਬਈਆ ਕਹਿਣ ਲੱਗਾ ਏਕ ਐਸਾ ਕੇਸ ਪਹਿਲੇ ਵੀ ਆਇਆ ਥਾ ਸੜਤੀ ਨਹੀਂ ਥੀ। ਬਈਆ ਇਹਦੀ ਬੋਲੀ। ਉਹ ਕਹਿਣ ਲੱਗੇ ਫਿਰ ਉਹ ਕਿਵੇਂ ਸਾੜੀ ਸੀ? ਕਹਿਣ ਲੱਗੇ ਇਹਨੇ ਇਹਨੇ ਟੁਕੜੇ ਕਰਕੇ। ਕਹਿਣ ਲੱਗੇ ਕਿਵੇਂ ਸਾੜੀ ਥੀ? ਕਹਿੰਦੇ ਇਹਨੇ ਇਹਨੇ ਟੁਕੜੇ ਕਰਕੇ। ਇਸ ਇਹਦਾ ਕੀ ਕਰਨਾ ਪਏਗਾ? ਕਹਿੰਦੇ ਉਹੋ ਹੀ ਹਾਲੇ, ਹੋਰ ਕੋਈ ਨਹੀਂ। ਕਹਿਣ ਲੱਗਾ ਸਾਨੂੰ ਆਪਣੇ ਹੱਥੀ ਟੁਕੜੇ ਕਰਨੇ ਪਏ। ਇੱਥੇ ਵੀ ਨਰਕ ਸਵਰਗ ਨੇ, ਪਿਆਰ ਨਾਲ ਆਖੋ ਸਤਨਾਮ। ਕਹਿਣ ਲੱਗਾ ਟੁਕੜੇ ਕਰਨੇ ਪਏ। ਕਹਿੰਦੇ ਟੁਕੜੇ ਕਰਕੇ ਸਾੜੀ ਤਾਂ ਵੀ ਇੰਨਾ ਹਿੱਸਾ, ਇੰਨਾ ਹਿੱਸਾ ਕਹਿੰਦਾ ਨਹੀਂ ਸੜ ਸਕਿਆ ਫੁੱਲਾਂ ਦੇ ਨਾਲ। ਉਹਨੂੰ ਪਾਣੀ ਵਿੱਚ ਇਤਰਾ ਹੀ ਆਪਾਂ ਜਲ ਭੇਟਾ ਕਰ ਦਿੱਤਾ। ਇਹ ਕੀ ਸੀ? ਲੋਕਾਂ ਦੀਆਂ ਬਦਸੀਸਾਂ। ਜਿਸ ਗਰੀਬ ਨੇ ਆਖਿਆ ਵੀ ਮੈਂ ਅਜੇ 90 ਕਮਾਉਣੇ ਨੇ, 90 ਵੱਟਣੇ ਨੇ, ਇਹ ਲਿਆਉਣਾ, ਜਦੋਂ ਉਹਦੇ ਪੱਲੇ 13 ਪਾਏ ਤੇ ਆਪਣਾ ਕੰਮ ਸਾਰ ਲਿਆ, ਰੱਬ ਤੇ ਵੇਖਦਾ ਨਾ। ਮੇਰੇ ਸਾਹਿਬ ਨੇ ਤੇ ਬੜੀ ਪ੍ਰਤੱਖ ਬਚਨ ਕੀਤਾ,
ਪਾਪਾਂ ਬਾਜੋ ਨਾ ਹੋਵੇ ਕੱਠੀ ਮੋਇਆ ਸਾਥ ਨਾ ਜਾਈ, ਪਾਪਾਂ ਬਾਜੋ ਨਾ ਹੋਵੇ ਪਾਪਾਂ ਬਾਜੋ ਨਾ ਹੋਵੇ ਕੱਠੀ ਮੋਇਆ ਸਾਥ ਨਾ ਜਾਏ ਪਾਪਾਂ
ਦੇ। ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਇਹ ਕਿਤੇ ਸਾਡੀ ਜ਼ਿੰਦਗੀ 'ਚ ਨਾ ਕਮੀ ਰਹਿ ਜਾਵੇ। ਗੱਲ ਕਿੱਥੋਂ ਸ਼ੁਰੂ ਸੀ ਜੀ? ਗੁਰੂ ਰਾਮਦਾਸ ਜੀ ਨੂੰ ਰਮਤਾ ਸਾਧੂ ਕਹਿਣ ਲੱਗਾ, ਕੁੰਗੜੀਆਂ ਛਕਾ ਦੇ ਭੁੱਖ ਲੱਗੀ ਹੈ, ਜੇ ਸਾਡੇ ਵਾਂਗੂ ਹੁੰਦਾ ਮਾਇਆ ਦਾ ਲੋਭੀ ਕਦੀ ਨਾ ਛਕਾਉਂਦਾ। ਪਰ ਇੱਕ ਇਹੋ ਜਿਹੀਆਂ ਰੂਹਾਂ ਬਣ ਜਾਂਦੀਆਂ ਕਈ ਵਾਰੀ ਤੁਹਾਡੇ 'ਚ ਵੀ ਬੈਠੀਆਂ ਹੋਣਗੀਆਂ। ਖੁੱਲ੍ਹਾ ਕੰਮ ਹੈ, ਬੇਪਰਵਾਹੀ ਹੈ, ਕੋਈ ਐਸੇ ਖਿਆਲ ਨਹੀਂ ਕਿ ਹਾਏ ਇਹ ਕੀ ਹੋ ਗਿਆ, ਹਾਏ ਉਹ ਕਿਉਂ ਹੋ ਗਿਆ। ਖੁੱਲ੍ਹਾ, ਜਿਨ੍ਹਾਂ ਦੀ ਨਹੀਂ ਬਣੀ ਅਵਸਥਾ ਇੱਕ ਦਿਨ ਬਣ ਜਾਏਗੀ। ਗੁਰੂ ਕੇ ਲੜ ਲੱਗੇ ਰਹੋ, ਸਿਮਰਨ ਕਰਦੇ ਰਹੋ। ਇਸ ਨੂੰ ਆਖਿਆ ਹੈ ਬੇਪਰਵਾਹ, ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ। ਉਹ ਬੇਪਰਵਾਹ ਨੇ ਜਿਨ੍ਹਾਂ 'ਤੇ ਇਹ ਬਖਸ਼ਿਸ਼ ਹੋ ਜਾਵੇ। ਕਹਿੰਦੇ ਉਹ ਗੱਲ ਚੱਲੀ ਸੀ ਵੀ ਗੁਰੂ ਰਾਮਦਾਸ ਜੀ ਜਦੋਂ ਬਚਪਨ 'ਚ ਘੁੰਗੜੀਆਂ ਵੇਚਦੇ, ਰਮਤੇ ਸਾਧੂ ਨੇ ਮੋਹ ਤੋਲਿਆ ਸੀ ਬਈ ਛਕਾ ਦੇ, ਸਾਹਿਬ ਨੇ ਡੂਨਾ ਭਰ ਕੇ ਦੇ। ਉਹਨੇ ਜਦੋਂ ਛਕ ਲਈਆਂ ਆਖਿਆ ਮੇਰੀ ਭੁੱਖ ਨਹੀਂ ਮਿੱਟੀ। ਹੁਣ ਸਾਡੇ ਵਰਗਾ ਹੁੰਦਾ ਕਹਿਣ ਲੱਗਾ ਇੱਕ ਵਾਰੀ ਦੇ ਤਿਆ ਇਹ ਫਿਰ ਮੰਗੀ ਜਾਂਦਾ। ਕਹਿੰਦੇ ਦੂਜੀ ਲੱਪ ਭਰੀ ਡੂਨਾ ਭਰਤਾ ਬਈ ਹੋਰ ਛਕ ਲਓ, ਕਿਉਂ ਅੰਦਰ ਇਹ ਚੀਜ਼ ਦਾ ਮੋਹ ਹੀ ਨਹੀਂ ਸੀ, ਪਕੜ ਮਾਇਆ ਦੀ ਮੁੱਕੀ ਪਈ ਸੀ, ਇਹ ਪਕੜ ਇੱਕ ਖਤਮ ਹੋ ਜਾਵੇ ਫਿਰ ਕੀ ਹੈ। ਬੋਲੇ ਸ਼ਾਹ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਕਹਿ ਰਵਿਦਾਸ ਹੱਥ ਪਏ ਨੇੜੇ, ਕਹਿੰਦੇ ਉਹ ਤੇਰੇ ਹੱਥ ਤੋਂ ਨੇੜੇ ਹੈ, ਸਹਿਜੇ ਹੋਏ ਸੋ ਹੋਈ ਇਹ ਪਕੜ ਮਿਟ ਜਾਵੇ, ਉਹ ਤੇਰੇ ਕੋਲ ਹੈ, ਤੂੰ ਆਪ ਹੀ ਪੜਦਾ ਪਾਇਆ ਉਹਦੇ 'ਤੇ, ਨਜ਼ਰ ਨਹੀਂ ਆਉਣ ਦਿੰਦਾ। ਸਾਹਿਬ ਨੇ ਦੂਜੀ ਵਾਰੀ ਡੂਨਾ ਭਰਤਾ, ਹੋਰਮ ਤੇ ਸਾਧੂ ਨੇ ਪਤਾ ਨਹੀਂ ਫਿਰ ਮੋਹ ਤੋਲਣਾ ਚਾਹਿਆ ਕੀ ਕਹਾਇਆ, ਕਹਿਣ ਲੱਗਾ ਮੇਰੀ ਅਜੇ ਵੀ ਭੁੱਖ ਨਹੀਂ ਮਿੱਟੀ। ਸਾਹਿਬ ਕਹਿਣ ਲੱਗੇ ਫਿਰ ਝੋਲੀ ਕਰ, ਸਾਰਾ ਛਾਬਾ ਹੀ ਭਾਈ ਜੇਠਾ ਜੀ ਨੇ ਉਹਦੀ ਝੋਲੀ 'ਚ ਪਰਤ ਦਿੱਤਾ। ਕਹਿੰਦੇ ਆਪ ਵੀ ਰੱਜ ਕੇ ਖਾ ਲਈ, ਆਪਣੇ ਸਾਥੀਆਂ ਨੂੰ ਵੀ ਛਕਾ ਦੀ। ਕਹਿੰਦੇ ਉਸ ਵੇਲੇ ਰਮਤੇ ਸਾਧੂ ਨੇ ਆਖਿਆ, ਪੁੱਤਰ ਤੂੰ ਦੁਨੀਆਂ ਦੇ ਲੋਕਾਂ ਨੂੰ ਘੁੰਗੜੀਆਂ ਛਕਾਨਾ, ਉਹ ਤੈਨੂੰ ਮਾਇਆ ਦਿੰਦੇ ਨੇ, ਅਸੀਂ ਤੈਨੂੰ ਮਾਇਆ ਤੇ ਨਹੀਂ ਦਿੱਤੀ, ਪਰ ਇਹਦੇ ਬਦਲੇ ਕੁਝ ਹੋਰ ਦੇਵਾਂਗੇ। ਕੁਝ ਪਿਛਲਾ ਵਰ ਸੀ ਜਿਹੜੀ ਤੁਸੀਂ ਕਥਾ ਸੁਣੀ ਹੈ, ਤਿੰਨ ਵਰਦਾਨ ਪੁਰਾਤਨ ਲਈਆ, ਜਬ ਵਰਦਾਨ ਸਮੇਂ ਇਹ ਆਵਾ, ਰਾਮਦਾਸ ਤਬ ਗੁਰੂ ਕਹਾਵਾ, ਸ਼ਾਇਦ ਪਿਛਲੀ ਤੋਂ ਪਿਛਲੀ ਵਾਰੀ ਕਿ ਸੁਣਿਆ ਸੀ ਆਪਨੇ ਪ੍ਰਸੰਗ, ਪਿਛਲੇ ਵਰ ਵੀ ਸਨ। ਤੋ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਵੀ ਆਖਿਆ ਮੋਹ ਤੋਲਾਂ ਨਹੀਂ, ਤੇ ਤੁਸੀਂ ਪਾਇਓ ਝਾਤੀ ਵੀ ਸਾਹਿਬ ਕਹਿਣ ਵੀ ਅੱਜ ਦੀ ਵਟਕ ਦੇ ਦੇ, ਕੋਈ ਇਹ ਤਾਂ ਹੈ ਨਹੀਂ ਉਹਦੀ ਵਟਕ ਨਾਲ ਹੀ ਦਰਬਾਰ ਸਾਹਿਬ ਦੀ ਸੇਵਾ ਚੱਲਣੀ, ਤੋਲਣਾ ਚਾਹਿਆ ਇਹਦੇ ਮੋਹ ਨੂੰ। ਕਹਿੰਦੇ ਉਹਨੇ ਵਟਕ ਜਦੋਂ ਸਾਹਿਬਾਂ ਦੀ ਤਲੀ 'ਤੇ ਰੱਖ ਦਿੱਤੀ, ਯਾਦ ਰੱਖਿਓ ਐਵੇਂ ਨਹੀਂ ਕੋਈ ਰੱਖ ਸਕਦਾ, ਪਿਛਲੇ ਪੁੰਨ ਨਾਲ ਸਨ, ਪਿਛਲੇ ਜਨਮ ਦੇ ਪੁੰਨ ਨਾਲ ਸਨ, ਇਹ ਅਵਸਥਾ ਬਣੀ ਸੀ। ਤੁਹਾਡੇ ਕੋਲ ਕੋਈ ਆਵੇ ਨਕਲੀ, ਬੜੇ ਆਉਂਦੇ ਨੇ ਅੱਜ ਕੱਲ੍ਹ ਦੁਕਾਨਾਂ 'ਤੇ, ਬੇਟਾ ਲੰਗਰ ਲਗਾਉਣਾ ਹੈ 5 ਕਿਲੋ ਆਟਾ ਦਿਓ, ਉਹ ਤੁਸੀਂ ਸਮਝਣਾ, ਇਹੋ ਜਿਹੇ ਬਹੁਤ ਆਉਂਦੇ ਨੇ, ਕਿਤੇ ਤੁਹਾਡੇ ਕੋਲ ਕੋਈ ਸੱਚਾ ਹੀ ਆ ਜੇ, ਉਹ ਕਹਿ ਦੇਵੇ ਅੱਜ ਗੱਲੇ 'ਚ ਜਿੰਨੀ ਵਟਕ ਕੇ ਦੇ ਦੇ, ਮੇਰਾ ਖਿਆਲ ਤੁਹਾਡੇ 'ਚ ਕੋਈ 10 ਹੀ ਨਿਤਰਨਗੇ, ਕਿਉਂ ਇੱਕ ਮੋਹ ਹੈ, ਪਕੜ ਹੈ। ਸਾਡੀ ਕਲੋਨੀ 'ਚ ਬਾਬਾ ਦਰਸ਼ਨ ਸਿੰਘ ਜੀ ਘਨੂਪੁਰ ਕਾਲੇ ਵਾਲੇ, ਨਾਲ ਮਕਾਨ ਹੈ ਮਹਿੰਦਰ ਸਿੰਘ ਜੀ ਦਾ, ਉੱਥੇ ਆਏ ਸੀ ਉਹ ਬੈਠੇ, ਬਾਬਾ ਦਰਸ਼ਨ ਸਿੰਘ ਘਨੂਪੁਰ ਕਾਲੀ ਘਨੂਪੁਰ ਕਾਲੇ ਵਾਲੇ, ਦਾਸ ਵੀ ਹੋਰ ਵੀ 15-20 ਸਰੀਰ ਹੋ ਗਏ। ਉਹ ਪਤਾ ਨਹੀਂ ਕੀ ਮੋਜ ਆਈ, ਜਿੰਨੇ ਵੀ ਸਰੀਰ ਬੈਠੇ ਸੀ, ਭਾਈ ਮਨੋਹਰ ਸਿੰਘ ਵਿੱਚ ਬੈਠੇ ਸੀ ਚੌਂਕ ਮੰਨਾ ਸਿੰਘ ਵਾਲੇ, ਜਿੰਨੇ ਸਰੀਰ ਬੈਠੇ, ਬਾਬਾ ਦਰਸ਼ਨ ਸਿੰਘ ਕਹਿਣ ਲੱਗੇ ਬਈ ਆਹ ਗੁਰਕਬਾਲ ਸਿੰਘ ਮਾਤਾ ਕੋਲਾਂ ਦੀ ਸੇਵਾ ਕਰਾ ਰਿਹਾ, ਜਿਹਦੀ ਜੇਬ 'ਚ ਜਿੰਨੇ ਜਿੰਨੇ ਪੈਸੇ ਸਾਰੇ ਹੀ ਕੱਢ ਦਿਓ। ਹੁਣ ਉਹ ਬੜਾ ਔਖਾ ਮਧਿਆਨ ਸੀ, ਕਿਸੇ ਦੇ 4500 ਪਿਆ, ਕਿਸੇ ਦੇ 5500 ਪਿਆ, ਕਿਸੇ ਦੇ 10,000 ਰੁਪਿਆ, ਉਹ ਭਸੂੜੀ ਪੈ ਗਈ ਸਾਰਿਆਂ ਨੂੰ। ਉਦੋਂ ਕੁਝ ਤਾਂ ਨਿਤਰੇ, ਕੁਝ ਤਾਂ ਨਿਤਰੇ, ਉਹਨਾਂ ਜੋ ਕੁਝ ਹੈਗਾ ਸੀ ਰੱਖ ਦਿੱਤਾ, ਕੁਝ ਨਹੀਂ ਨਿਤਰ ਸਕੇ, ਭਾਵ ਇਹ ਔਖਾ ਕੰਮ ਕੋਈ ਸੌਖਾ ਨਹੀਂ। ਉਹ ਸਾਰੇ ਇਕੱਠੇ ਕਰਕੇ ਮੈਨੂੰ ਕਹਿਣ ਲੱਗੇ ਲੈ ਜਾ ਬਈ, ਅਸੀਂ ਬਚਨ ਨਹੀਂ ਸੀ ਮੋੜ ਸਕਦੇ। ਮੈਂ ਕਿਹਾ ਜੀ ਆਪ ਜੀ ਵੀ ਸੇਵਾ ਕਰ ਰਹੇ, ਉੱਥੇ ਲਾ ਲਓ, ਨਹੀਂ ਲੈ ਜਾ। ਮੈਨੂੰ ਉਹਨਾਂ ਨੇ ਇਹ ਵੀ ਬਚਨ ਉਸ ਵੇਲੇ ਕੀਤਾ, ਕਹਿੰਦੇ ਗੁਰੂ 'ਤੇ ਕਰਜ਼ਾ ਚੜ੍ਹਾ ਕੇ ਰੱਖੀ ਬਾਬਾ ਦਰਸ਼ਨ ਸਿੰਘ ਜੀ। ਮੈਂ ਕਿਹਾ ਜੀ ਉਹ ਕੀ ਮਤਲਬ? ਕਹਿੰਦੇ ਗੁਰੂ 'ਤੇ ਕਰਜ਼ਾ ਚੜ੍ਹਾ ਕੇ ਰੱਖੀ, ਪੈਸੇ ਕੋਲ ਨਾ ਇਕੱਠੇ ਹੋਣ ਦੇਈ, ਇਹ ਝਗੜੇ ਦੀ ਜੜ ਹੈ। ਹਰ ਵੇਲੇ ਤੂੰ ਇਹੋ ਜਿਹਾ ਹਿਸਾਬ ਰੱਖੀ, ਸਰੀ ਵਾਲੇ ਦੇ ਇੰਨੇ ਦੇਣੇ ਆ, ਸੀਮਟ ਵਾਲੇ ਇੰਨੇ ਦੇਣੇ, ਗੁਰੂ ਨੂੰ ਫਿਕਰ ਲੱਗਾ ਰਹੇ ਕਿ ਤੂੰ ਗੁਰੂ ਨੂੰ ਕਰਜ਼ਾਈ ਕੀਤਾ ਹੋਇਆ। ਉਦੋਂ ਦਾ ਇੰਝ ਚੱਲਣ ਡਿਆ, ਉਦੋਂ ਦਾ ਇੰਝ ਹੀ ਚੱਲਣ ਡਿਆ। ਇੱਕ ਲਿਸਟ ਹੈ ਮੇਰੀ ਡਾਇਰੀ 'ਚ, ਬੈਗ 'ਚ, ਉਹਦੇ 'ਤੇ ਲਿਖਿਆ ਹੁੰਦਾ ਫਲਾਣੇ ਦੇ ਭੇਜਣੇ, ਜਿਉਂ ਜਿਉਂ ਤੁਹਾਡੇ ਆਉਂਦੇ ਰਹਿੰਦੇ ਆ ਭੁਗਤਾਈ ਜਾਈਦੀ ਹੈ। ਕੰਮ ਉਹਨੇ ਕੋਈ ਨਹੀਂ ਰੁਕਣ ਦਿੱਤਾ ਅੱਜ ਤੱਕ, ਕੰਮ ਕੋਈ ਨਹੀਂ ਰੁਕਣ ਦਿੱਤਾ। ਹੁਣ ਸੋਨਾ ਲੱਗਣਾ ਪਹਲਕੀ ਨੂੰ, 1.5 ਕਿਲੋ ਸੋਨਾ ਲੱਗਣਾ, ਤਕਰੀਬਨ 1.5-2 ਕਿਲੋ ਸੋਨੇ ਦੀ ਪਾਲਕੀ ਬਣਨੀ ਹੈ। ਪਹਿਲੇ ਲੱਕੜ ਦੀ ਬਣ ਰਹੀ ਹੈ, ਉਹ ਤਕਰੀਬਨ ਤਿਆਰ ਹੋ ਗਈ ਕੌਲ ਸਰ, ਫਿਰ ਉਹ ਉੱਤੇ ਸਾਰਾ ਤਾਂਬਾ ਚੜ੍ਹੇਗਾ, ਤਾਂਬੇ ਤੋਂ ਬਾਅਦ ਸਾਰਾ ਸੋਨਾ ਚੜ੍ਹੇਗਾ, ਅਤੇ ਉਹ ਵੀ ਸਭ ਸੰਗਤਾਂ ਨੇ ਤੁਸੀਂ तकरीबन 6-7 लाख का सोना बनता वो तुसी संगता नहीं दास दा ते मन सी दसंबर तो पहले पहले सारा गुरद्वारा जो भी श्रोमणी कमेटी के हवाले कर देना पर पालकी बनाउन वाले बंदे बड़े औखे ने लभने करने वो पला नहीं फड़ाउंदे साढ़े नाल हुण करके वादा वो चले गए उत्थे हजूर साहब गए ने कलश चढ़ाउन दे लई हुण आउणगे जोर पावांगे जे ते सारे बन्ने जोर पाया काम नूं स्पीड ते कीता वी दसंबर तो पहले पहले सारा प्रबंध उन्हां दे हवाले कर दईए बाद च ड्योड़ी बार दी बणदी रहे तो गल की चल रही सी ये बड़ा औखा पर वह पुन सन मगर बड़े पुना दे करके सारे वटक रख दित्ती तली ते जदों घर गया मां ने अगे लिस्ट तैयार है लिया पुत्र माया लिया तुहाडे चों भी कई परिवार होणगे दिने कमाउंदे ने राती सौदा बाजारों लिया के खांदे ने जिन्हों कहिंदे ताजी कमाउणी ताजी खाणी इन्हां दा ओह हाल सी दिने कमाई करनी रात नूं लियाउणा मां दी लिस्ट तैयार है लिया पुत्र अज दी वटक ते पुत्र वटक किवें देवे कहिण लगा मां अज वटक नहीं मिलणी पुत्र क्यों किधरे डिग पई क्यों नहीं मिलनी आखन लगा मां अज गुरु रामदास मेरे छाबे अगों लंघे ते मैनूं साहिब ने कहा अज दी वटक सानू दे दे ते मैं सारी वटक दे आया हुण साडे वर्गी हुंदी मां ते मुख ते मारदी चपेड़ ए की कर रहे पर धन भाई सोमे दी मां जिन्हें गलवकड़ी च लै के आखिया किड्डी वड्डी गल कह दित्ती कहण लगी पुत्र शाबाशे तेरे शाबाशे जे कल भी गुरु रामदास जी लंघे ते वटक दे दी जे ना लंघे ते आप देन चला जाई दास समा ज्यादा बाबा टल मां दे उत्ते विचार करके आए हैं कई उत्ते सरवण कीती होएगी मैनू अज कहण लगा मगर प्रतपाल सिंह कहण लगा जी अज कित्थे केड़ा केड़ा शब्द मैं कहा इको ही चलेगा सारिया जगह ते अज अज ये पंजवां समागम एक किरिया दा सी चारा समागमां ते शब्द एहो ही चलेगा मैं कहा मां दा तुसी व्याख्या उत्ते सुणायो मां दे की फर्ज ने उन्हों आपां गां लै जाने आ अखीर ते शाहूकारां दी विचार कर लांगे जिथे शाहूकार दी आएगी विचार ओ उत्थे नहीं कीती बाबा टल सवेरे भी नहीं कीती इत्थे ओ कर लांगे मां ने कलवकड़ी च लै के आखिया कल भी लंघे ते दे दे ना लंघे देन चला जाई अगले दिन साहब फिर लंघे हां भी अज दी वटक तली ते रखती तीजे दिन साहब नहीं लंघे ये निछाबा समेटिया शामा नूं आ गया करो दिदारे डिठे सबे थाम अंदर आ गया जी परकरमा दे करीब करीब मन दी बिरती बना लो उदों परकरमा ते नहीं बनी होएगी खुदाई हो रही सी सरोवर साहब वड्डे सारे मेज ते बैठे ने ते संगतां भी कोल दिदारे कर रही हैं मेन मेन सिख नेड़े ने सारी निगरानी कर रहे ने ए भाई सोमा कोल आ गया ते उची सारी आके आखन लगा महाराज जी तुसी अज मेरी वटक नहीं लैण आए मेरी मां ने आख्या सी जे ना आए ते देन चला जाई सचे पातशाह मेरी अज दी वटक लै लो साहबा ने तली अगे कीती तली ते वटक रखी धन गुरु रामदास सचे पातशाह जी आखन लगे वटक नू नजर मार के कहन लगे बई भाई सोमिया तेरी वटक घटदी क्यों जा रही है पहले दिन 70 सी दूजे दिन 40 अज 15 रह गए हाथ जोड़ के कहन लगा सचे पातशाह मैं गरीब जी होया मैं गरीब हाँ महाराज जी मेरी रास हैगी सी 70 घट गई हुण 40 घट गई 15 सचे पातशाह 1-2 दिन होर लंघणगे फिर कड़ाके महाराज जी मैं गरीब हाँ मेरी रास थोड़ी है ਗੁਰੂ ਰਾਮਦਾਸ ਪਾਤਸ਼ਾਹ ਗਲਵੱਕੜੀ 'ਚ ਲੈ ਕੇ ਆਖਣ ਲੱਗੇ, ਤੂੰ ਗਰੀਬ ਨਹੀਂ ਤੂੰ ਸ਼ਾਹ ਹੈ। ਨਹੀਂ ਮਹਾਰਾਜ ਮੈਂ ਗਰੀਬ ਹਾਂ। ਸਾਹਿਬ ਕਹਿਣ ਲੱਗੇ ਨਹੀਂ ਤੂੰ ਸ਼ਾਹ ਹੈ। ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ। ਮਹਾਰਾਜ ਕਹਿੰਦੇ ਨਹੀਂ ਤੂੰ ਸ਼ਾਹ ਹੈ। ਪਤਾ ਨਹੀਂ ਇੰਨੀ ਵਾਰੀ ਸ਼ਾਹ ਕਹਿ ਕੇ ਪਿਛਲੇ ਜਨਮਾਂ ਦੇ ਬੰਧਨ ਕੱਟਦੇ ਪਏ ਨੇ ਕਿ ਅਗਲੇ ਜਨਮਾਂ ਦੇ ਕੱਟਦੇ ਪਏ ਨੇ। ਸਮਰੱਥ ਜੋ ਹੈ ਸਾਰੇ ਕਰੋਗੇ ਕਿਰਪਾ, ਆਓ ਥੋੜ੍ਹੀ ਮਹਿਮਾ ਕਰ ਲਈਏ। ਧੰਨ ਗੁਰੂ ਰਾਮ ਦਾ, ਧੰਨ ਗੁਰੂ ਰਾਮ ਦਾ। ਸਭੇ ਕਾਜ ਸਵਾਰੀਏ ਜਾ ਤੁਧ ਪਾਵੰਦਾ। ਧੰਨ ਗੁਰੂ ਰਾਮ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀਏ, ਸਤਿਗੁਰੂ ਹੋਏ ਦਿਆਲ ਨਾ ਕਬਹੂੰ ਚੂਰੀਏ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਧੰਨ ਗੁਰੂ ਰਾਮ ਦਾ, ਗਰੀਬ ਹਾਂ। ਮਹਾਰਾਜ ਕਹਿੰਦੇ ਤੂੰ ਗਰੀਬ ਨਹੀਂ ਤੂੰ ਸ਼ਾਹ ਹੈ। ਨਹੀਂ ਮਹਾਰਾਜ ਮੈਂ ਗਰੀਬ ਹਾਂ। ਸਾਹਿਬ ਕਹਿੰਦੇ ਨਹੀਂ ਤੂੰ ਸ਼ਾਹ ਹੈ। ਸੱਚੇ ਪਾਤਸ਼ਾਹ ਜੀ ਮੈਂ ਗਰੀਬ ਹਾਂ। ਮਹਾਰਾਜ ਕਹਿੰਦੇ ਤੂੰ ਗਰੀਬ ਨਹੀਂ ਤੂੰ ਸ਼ਾਹ ਹੈ। ਜਿਵੇਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੁਆਪਰ ਦੇ ਅਵਤਾਰ ਜਦੋਂ ਸੁਦਾਮੇ ਨੇ ਚੌਲ ਦੀਆਂ ਮੁੱਠਾਂ ਮੁੱਖ 'ਚ ਪਾਈਆਂ ਸੀ ਅਤੇ ਪਹਿਲੀ ਮੁੱਠ ਘਰ ਦੀ ਕਾਇਆ ਪਲਟਤੀ ਸੀ, ਦੂਜੀ ਮੁੱਠ ਪਾਈ ਘਰ ਪਦਾਰਥਾਂ ਨਾਲ ਭਰਤਾ ਸੀ, ਤੀਜੀ ਮੁੱਠ ਪਾਈ ਘਰ ਕੀਮਤੀ ਵਸਤੂਆਂ ਨਾਲ ਭਰਤਾ ਸੀ, ਰੁਕਮਣੀ ਨੇ ਅਤੇ ਰਾਧਿਕਾ ਨੇ ਹੱਥ ਪਕੜ ਲਏ ਸੀ ਸਭ ਕੁਝ ਇਹਨੂੰ ਦੇ ਦੇਣਾ। ਅਤੇ ਜਾਣ ਵੇਲੇ ਤਾਂ ਸੁਦਾਮੇ ਨੇ ਇਹੋ ਆਖਿਆ ਸੀ, ਭੁੱਖਾ ਚਾਵਲ ਵੀ ਖਾ ਗਿਆ ਇੱਕ ਡੰਗ ਟੱਪ ਜਾਣਾ ਸੀ, ਪਰ ਕੀ ਜਾਣਦੇ ਸੀ ਕਿ ਮੁੱਠਾਂ ਪਾਉਣ ਦੇ ਵਿੱਚ ਹੀ ਤੇਰੇ ਘਰ ਭਰ ਦਿੱਤਾ ਹੈ। ਮੁੱਖ 'ਚੋਂ ਬਚਨ ਕਰ ਰਹੇ ਨੇ, ਪਤਾ ਨਹੀਂ ਪਿਛਲੇ ਬੰਧਨ ਕੱਟ ਰਹੇ ਨੇ ਕਿ ਅਗਲੇ ਕੱਟ ਰਹੇ ਨੇ। ਆਖਿਆ ਤੂੰ ਸ਼ਾਹ ਏ, ਨਹੀਂ ਮਹਾਰਾਜ ਮੈਂ ਗਰੀਬ ਹਾਂ। ਸਾਹਿਬ ਕਹਿੰਦੇ ਤੂੰ ਸ਼ਾਹ ਏ, ਕਹਿੰਦਾ ਨਹੀਂ ਮਹਾਰਾਜ ਮੈਂ ਗਰੀਬ ਹਾਂ। ਸਤਿਗੁਰ ਕਹਿੰਦੇ ਤੂੰ ਸ਼ਾਹ ਏ, ਕਹਿੰਦਾ ਮੈਂ ਗਰੀਬ ਹਾਂ। ਕਈ ਜਾ ਰਹੇ ਨੇ ਪਿਛਲੇ ਬੰਧਨ ਜਦ ਤੱਕ ਕੱਟੇ ਨਹੀਂ ਗਏ। ਸਤਿਗੁਰ ਦੇ ਮਨ ਵਿੱਚ ਆਇਆ ਇਹਦੇ ਮੁੱਖ 'ਚੋਂ ਕਢਾਉਣਾ। ਸਾਹਿਬ ਕਹਿਣ ਲੱਗੇ ਸੋਮਿਆਂ ਇੱਕ ਗੱਲ ਦੱਸ, ਜਿਹੜਾ ਮਾਇਆ ਦੇਵੇ ਸ਼ਾਹ ਹੁੰਦਾ ਕਿ ਜਿਹੜਾ ਲਵੇ ਸ਼ਾਹ ਹੁੰਦਾ? ਕਹਿੰਦਾ ਜੀ ਜਿਹੜਾ ਦਵੇ ਉਹ ਸ਼ਾਹ ਹੁੰਦਾ। ਸਾਹਿਬ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਕਿ ਅਸੀਂ ਤੈਨੂੰ ਦਿੱਤੀ? ਕਹਿੰਦਾ ਜੀ ਮੈਂ ਤੁਹਾਨੂੰ ਦਿੱਤੀ। ਮਹਾਰਾਜ ਕਹਿੰਦੇ ਫਿਰ ਤੂੰ ਸ਼ਾਹ ਹੋਇਆ ਕਿ ਅਸੀਂ? ਕਹਿੰਦਾ ਜੀ ਮੈਂ ਸ਼ਾਹ ਹੋਇਆ। ਸਾਹਿਬਾਂ ਨੇ ਭੋਲੇਪਨ ਦਾ ਜਵਾਬ ਗਲਵੱਕੜੀ 'ਚ ਲੈ ਕੇ ਪਿੱਠ 'ਤੇ ਥਾਪੀ ਮਾਰੀ ਅਤੇ ਬਚਨ ਕੀਤਾ, ਭਾਈ ਸੋਮਾ ਸ਼ਾਹਾਂ ਦਾ ਸ਼ਾਹ ਬੇਪਰਵਾਹ, ਇਹ ਵਰ ਦਿੱਤਾ। ਜਦੋਂ ਇਹ ਵਰ ਦਿੱਤਾ ਨਾ ਸਾਧ ਸੰਗਤ, ਅਤੇ ਸਾਹਿਬ ਕਹਿਣ ਲੱਗੇ ਸੋਮਿਆ ਇਹ ਵਰ ਤੇਰੇ ਮਰਨ ਤੋਂ ਬਾਅਦ ਖਤਮ ਨਹੀਂ ਹੋਏਗਾ, ਤੇਰੇ ਨਾਲ ਬਚਨ ਕਰਦੇ ਹਾਂ, ਇਹ ਵਰ ਤੇਰੀਆਂ ਕੁੱਲਾਂ ਤੱਕ ਚੱਲਦਾ ਰਹੇਗਾ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਕਈ ਸ਼ਾਹੂਕਾਰ ਮੈਨੂੰ ਸਵਾਲ ਕਰ ਦਿੰਦੇ ਆ, ਕਹਿਣ ਲੱਗੇ ਜੀ ਗੁਰੂ ਰਾਮਦਾਸ ਜੀ ਇਹਨਾਂ ਨੂੰ ਵਰ ਦਿੱਤਾ ਸ਼ਾਹਾਂ ਦਾ ਸ਼ਾਹ ਬੇਪਰਵਾਹ, ਅਸੀਂ ਵਰ ਤੋਂ ਬਗੈਰ ਹੀ ਸ਼ਾਹ ਹਾਂ, ਸਾਡੇ ਕੋਲ ਧਨ ਬੜਾ, ਅਸੀਂ ਵਰ ਤੋਂ ਬਗੈਰ ਹੀ ਸ਼ਾਹੂਕਾਰ। ਮੈਂ ਆਖਿਆ ਜਿਹੜਾ ਬੇਪਰਵਾਹ ਲਫਜ਼ ਹੈ ਨਾ ਉਹ ਤੁਹਾਡੇ ਪੱਲੇ ਨਹੀਂ ਹੈਗਾ। ਸ਼ਾਹੂਕਾਰ ਤਿੰਨ ਕਿਸਮ ਦੇ ਹੁੰਦੇ ਜੀ। ਇੱਕ ਸ਼ਾਹੂਕਾਰ ਉਹ ਹੈ ਜਿਹੜਾ ਨਾ ਆਪਣੇ ਘਰ ਲਈ ਸ਼ਾਹੂਕਾਰ ਹੈ ਨਾ ਕਿਸੇ ਲਈ ਸ਼ਾਹੂਕਾਰ ਹੈ, ਮਾਇਆ ਬੜੀ ਹੈ, ਮਾਇਆ ਬੜੀ ਹੈ, ਪਰ ਇੰਨਾ ਕੁ ਕਿਰਸੀ ਇੰਨਾ ਕੁ ਕੰਜੂਸ ਗੁਰੂ ਘਰ 'ਚ ਉਹ ਸ਼ਾਹੂਕਾਰ ਪ੍ਰਵਾਨ ਨਹੀਂ। ਜੇ ਉਹਨੇ ਰਕਸ਼ਾ ਵੀ ਕਰਨਾ ਤਾਂ ਭਾਵੇਂ ਰੁਪਈਏ ਧੇਲੀ ਪਿੱਛੇ ਝਗੜਾ ਕਰਨਾ ਪੈ ਗਿਆ ਉਹਨੇ ਕਰ ਲੈਣਾ, ਭਾਵੇਂ ਉਹ ਕਰੋੜਪਤੀ ਹੈ। ਕਈ ਮਾਇਆ ਦੇ ਹੁੰਦੇ ਆ ਦਿਲ ਉਹਨਾਂ ਦਾ ਇੱਥੇ ਹੁੰਦਾ। ਸਾਡੇ ਸਕੂਲੇ ਆ ਗਏ ਸੀ 15-20 ਪਿੰਡ ਵਿੱਚੋਂ ਬੜੇ ਬੜੇ ਪੰਚਾਇਤਾਂ ਦੇ ਵੱਡੇ। ਅਸੀਂ ਪੁੱਛਿਆ ਮੈਡਮ ਨੇ ਸਕੂਲ ਦੀ, ਮੈਂ ਵੀ ਤੁਸੀਂ ਕਿਵੇਂ? ਕਹਿੰਦੇ ਜੀ 3-wheeler ਦਾ ਰੇਟ ਬੜਾ ਜ਼ਿਆਦਾ ਰੱਖਿਆ। ਅਸੀਂ ਕਿਹਾ ਜੀ ਕੀ? ਕਹਿੰਦੇ ਜੀ ਤੁਸੀਂ 135 rupees 3-wheeler ਦੇ ਰੱਖੇ, 130 rupees ਕਰਨੇ ਚਾਹੀਦੇ ਨੇ। ਅਸੀਂ ਆਖਿਆ ਤੁਸੀਂ ਪੰਚਾਇਤਾਂ ਦੇ ਮਾਲਕ, 5 rupees ਘਟਾਉਣ ਪਿੱਛੇ ਐਡੀ ਦੂਰੋਂ 15-20 ਬੰਦੇ ਆਏ ਹੋ ਅਤੇ ਉਹ ਗਰੀਬ 5 ਵੱਧ ਲੈ ਲੈਣਗੇ ਅਤੇ ਕੀ ਫਰਕ ਪੈ ਜੂ? ਇੱਕ ਅੰਦਰ ਦੀ ਗੱਲ ਹੈ, ਉਹ 5 rupees ਘਟਾਉਣ ਲਈ ਐਡੇ ਐਡੇ ਵੱਡੇ ਬੰਦੇ ਆ ਗਏ। ਸ਼ਾਹੂਕਾਰ ਨਹੀਂ, ਉਹਨਾਂ ਨੂੰ ਕੰਜੂਸ ਗਿਣਿਆ ਜਾਏਗਾ। ਮਾਇਆ ਬੜੀ ਹੈ ਪਰ ਦਿਲ ਨਹੀਂ, ਅੰਦਰ ਹਿੰਮਤ ਨਹੀਂ, ਕਿਸੇ ਨੂੰ ਭਾਵਣਾ ਨਹੀਂ। ਇਹ ਪਹਿਲੀ ਕਿਸਮ ਦੇ ਸ਼ਾਹੂਕਾਰ ਨੇ। ਇੱਕ ਦੂਜੀ ਕਿਸਮ ਦੇ ਸ਼ਾਹੂਕਾਰ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਆਪਣੇ ਘਰ ਲਈ ਸ਼ਾਹੂਕਾਰ ਨੇ, ਕਿਸੇ ਲਈ ਨਹੀਂ। ਆਪਣੇ ਘਰ ਲਈ ਉਹਨਾਂ ਨੇ ਮਹਿੰਗੇ ਤੋਂ ਮਹਿੰਗਾ ਫਰੂਟ ਵੀ ਲੈ ਜਾਣਾ, ਮਹਿੰਗੇ ਤੋਂ ਮਹਿੰਗਾ ਕੱਪੜਾ ਵੀ ਲੈ ਜਾਣਾ, ਪਰ ਜੇ ਆਈਏ ਵੀ ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਹੈ ਤਾਂ ਉੱਥੇ ਮੈਂ ਕੋਈ 1000 rupees ਦਾ ਰਾਸ਼ਨ ਦੇ ਦਿਆਂ? ਆਖਣਗੇ ਨਾ 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 ਨਾ। ਹਾਲਾਂਕਿ ਜਿਤਨਾ ਮਰਜ਼ੀ ਵੰਡੀ ਜਾਣ, ਕਈ ਵਾਰੀ ਇੰਨਾ ਧਨ ਕਈਆਂ ਕੋਲ ਹੁੰਦਾ ਕਿ ਕੋਈ ਗੱਲ ਹੀ ਨਹੀਂ, ਵਿਹਲੇ ਬਹਿ ਕੇ ਵੀ ਖਾਈ ਜਾਣ ਤਦ ਵੀ ਨਹੀਂ ਮੁੱਕਦਾ। ਪਰ ਅੰਦਰ ਦੂਸਰੀ ਕਿਸਮ ਦੀ ਸ਼ਾਹੂਕਾਰੀ ਹੁੰਦੀ ਹੈ, ਸਿਰਫ ਆਪਣੇ ਘਰ ਲਈ, ਸਿਰਫ ਆਪਣੇ ਪਰਿਵਾਰ ਲਈ, ਕਿਸੇ ਲਈ ਕੁਝ ਨਹੀਂ। ਇਹ ਵੀ ਗੁਰੂ ਘਰ ਦੇ ਵਿੱਚ ਨਹੀਂ ਪ੍ਰਵਾਨ। ਤੀਸਰੀ ਕਿਸਮ ਦਾ ਸ਼ਾਹੂਕਾਰ ਉਹ ਵਿਰਲਾ ਹੋਏਗਾ, ਸ਼ਾਹੂਕਾਰ ਹੁੰਦਿਆਂ ਬੇਪਰਵਾਹ, ਮਾਇਆ ਕਿਸੇ ਨੰਗੇ ਦਾ ਤਨ ਕੱਜ ਰਿਹਾ, ਲੂਲੇ ਲੰਗੜਿਆਂ ਦੀ ਸੇਵਾ 'ਚ ਵੀ ਲਾ ਰਿਹਾ, ਕਿਸੇ ਗਰੀਬ ਦੀ ਪਰਿਵਾਰ ਦੀ ਸ਼ਾਦੀ 'ਚ ਵੀ ਸਾਧਨ ਬਣ ਰਿਹਾ। ਗੁੱਸਾ ਨਾ ਕਰਿਓ, ਜਿਹੜੇ ਪਹਿਲੇ ਦੋ ਕਿਸਮ ਦੇ ਸ਼ਾਹੂਕਾਰ ਦੱਸੇ ਆ ਨਾ, ਪਹਿਲੀ ਕਿਸਮ 'ਚੋਂ ਕਾਰੂ ਵੀ ਸੀ। ਗੁਰੂ ਨਾਨਕ ਪਾਤਸ਼ਾਹ ਵੇਲੇ ਕਾਰੋਂ ਹੀ ਸੀ, 40 ਗੰਜ ਸੀ ਉਹਦੇ ਕੋਲ, 40 ਗੰਜ ਸੀ ਅਤੇ ਕਬਰਾਂ ਪੁੱਟ ਕੇ ਵੀ ਉਹਨੇ ਰੁਪਈਏ ਕਢਾ ਲਏ ਸੀ, ਪਰ ਅੰਦਰ ਹਿੰਮਤ ਨਹੀਂ ਸੀ ਕਿਸੇ ਨੂੰ ਦਾਨ ਦੇਣ ਦੀ। ਅਤੇ ਗੁਰੂ ਨਾਨਕ ਨੇ ਜਾ ਕੇ ਉਹਨੂੰ ਕੀ ਕੀਤਾ ਸੀ, 3 ਨੰਬਰ ਦਾ ਸ਼ਾਹੂਕਾਰ ਬਣਾਤਾ ਸੀ। ਉਹ ਕੀ ਸੀ? ਛਾਵਾਂ ਦਾ ਸ਼ਾਹ, ਬੇਪਰਵਾਹ, ਉਹ ਕਾਰੂ ਜਿਹੜਾ ਕਬਰ 'ਚੋਂ ਰੁਪਈਏ ਕਢਾ ਰਿਹਾ ਮੁੱਖ 'ਚੋਂ ਮੁੜਦਿਆਂ ਦੇ, ਉਹ ਕਾਰੂ ਗਰੀਬਾਂ ਨੂੰ ਲਾਈਨਾਂ ਲਾ ਕੇ ਵੰਡਦਾ ਪਿਆ। ਗੁਰੂ ਨਾਨਕ ਨੇ ਚਾਹਿਆ ਨਾ, ਮੈਨੂੰ ਇਹ ਚਾਹੀਦਾ ਸ਼ਾਹੂਕਾਰ, ਹੋਵੇ ਨੀਵੇਂ ਨੂੰ ਉੱਚਾ ਕਰਕੇ ਵਿਖਾਵੇ, ਛੋਟੇ ਨੂੰ ਵੱਡਾ ਕਰਕੇ ਵਿਖਾਵੇ, ਨਹੀਂ ਤੇ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਏ, ਜਿਸ ਪੈਸੇ 'ਤੇ ਤੂੰ ਬੈਠਾ ਤੇਰੇ ਪੁੱਤਰ ਬਹਿ ਜਾਣਗੇ, ਅਗਾਂਹ ਬਹਿ ਜਾਣਗੇ, ਕਈ ਅੱਗੇ ਬਹਿ ਗਏ ਅਤੇ ਹੁਣ ਅੱਗੇ ਹੋਰ ਕਈ ਬਹਿ ਜਾਣਗੇ। ਓਏ ਤੂੰ ਆਪਣੇ ਵੇਲੇ ਵਿੱਚ ਕਿਸੇ ਦਾ ਕੋਈ ਸਵਾਰ ਜਾ, ਉਹਨਾਂ ਦੀਆਂ ਸੀਸਾਂ ਤੇਰੇ ਨਾਲ ਦਰਗਾਹ ਨੂੰ ਨਾਲ ਜਾਣਗੀਆਂ। ਆ ਤੁਹਾਡੇ ਸੰਗਤ 'ਚੋਂ ਹੀ ਜੋ ਤੁਸੀਂ ਭਲਾਈ ਕੇਂਦਰ ਲਈ, ਵਿਧਵਾ ਔਰਤਾਂ ਲਈ ਆਪੋ ਆਪਣਾ ਰਾਸ਼ਨ ਜਾਂ ਦਸਵੰਧ ਭੇਜਦੇ ਹੋ, ਮੈਂ ਕਈ ਵਾਰੀ ਇਕੱਲੇ ਬਹਿ ਕੇ ਸੋਚਦਾ ਵੀ ਜਦੋਂ ਉਹ ਬੀਬੀਆਂ ਭਲਾਈ ਕੇਂਦਰ ਤੋਂ ਰਾਸ਼ਨ ਖੜਦੀਆਂ, ਕਿਸੇ ਦਾ 200 ਦਾ ਲੱਗਿਆ, ਕਿਸੇ ਦਾ 250 ਦਾ, ਉਹ ਘਰ ਜਾ ਕੇ ਤਾਂ ਜ਼ਰੂਰ ਅਰਦਾਸ ਕਰਦੀਆਂ ਹੋਣਗੀਆਂ, ਹੇ ਗੁਰੂ ਨਾਨਕ, ਹੇ ਵਾਹਿਗੁਰੂ, ਇਸ ਕੇਂਦਰ ਤੋਂ ਸਾਡੇ ਘਰ ਵਿੱਚ ਅੰਨ ਦੇ ਦਾਣੇ ਆਉਂਦੇ ਨੇ ਅਤੇ ਇਹ ਕੇਂਦਰ ਜਿਨ੍ਹਾਂ ਦੀ ਮਦਦ ਨਾਲ ਚੱਲਦਾ ਉਹਨਾਂ ਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੀ। ਉਹ ਸੀਸਾਂ ਤੁਹਾਨੂੰ ਮਿਲਣੀ ਹੈ, ਉਹ ਸੀਸਾਂ ਤੁਹਾਡੇ ਨਾਲ ਦਰਗਾਹ ਨੂੰ ਜਾਣੀ ਹੈ। ਇਹ 3ਜੀ ਕਿਸਮ ਦੇ ਸ਼ਾਹੂਕਾਰ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨੇ। ਸਾਹਿਬਾਂ ਨੇ ਮੇਰਾ ਇਹ ਵਰ ਨਹੀਂ ਦਿੱਤਾ ਕਿ ਤੂੰ ਸ਼ਾਹੂਕਾਰ ਸ਼ਾਹ ਹੋਵੇਂ, ਨਾਲ ਵਰ ਦੀ ਬਰੀਕੀ ਸਮਝਿਓ, ਕੀ ਵਰ ਦਿੱਤਾ? ਭਾਈ ਸੋਮਾ ਸ਼ਾਵਾਂ ਦਾ ਸ਼ਾਹ, ਬੇਪਰਵਾਹ। ਆਖਣ ਲੱਗੇ ਤੇਰੇ ਮਰਨ ਤੋਂ ਬਾਅਦ ਵਰ ਸਮਾਪਤ ਨਹੀਂ ਹੋ ਜਾਏਗਾ, ਤੇਰੀਆਂ ਕੁੱਲਾਂ ਤੱਕ ਇਹ ਵਰ ਚੱਲਦਾ ਰਹੇਗਾ। ਸਾਧ ਸੰਗਤ, ਇਸ ਵੇਲੇ ਭਾਈ ਸੋਮੇ ਦੀ 13ਵੀਂ ਕੁੱਲ ਚੱਲ ਰਹੀ ਹੈ, ਭਾਈ ਸ਼ਾਲੋ ਜੀ ਦੀ 8ਵੀਂ ਕੁੱਲ ਚੱਲ ਰਹੀ ਹੈ। ਮਜੀਠੇ ਪਿੰਡ ਬਾਬਾ ਗੁਰਦਿਆਲ ਸਿੰਘ ਜੀ, ਉਹ 8ਵੀਂ ਕੁੱਲ ਇਸ ਵੇਲੇ, ਭਾਈ ਸੋਮੇ ਦੀ 13ਵੀਂ ਕੁੱਲ ਇਸ ਵੇਲੇ ਚੱਲ ਰਹੀ ਹੈ। ਸ਼ਾਇਦ ਉਹਨਾਂ ਦੇ ਮੁਖੀ ਦਾ ਨਾਮ ਗੁਰਮੁਖ ਸਿੰਘ ਹੈ ਅਤੇ ਨਾਲ ਸ਼ਾਹ ਲਫਜ਼ ਵੱਜਦਾ, ਗੁਰਮੁਖ ਸਿੰਘ ਸ਼ਾਹ। ਗੁਰੂ ਰਾਮਦਾਸ ਜੀ ਦਾ ਉਹ ਦਿੱਤਾ ਵਰ ਨਾਲ ਉਹਨਾਂ ਦੀ ਕੁੱਲ 'ਚੋਂ ਉਹ ਲਫਜ਼ ਨਾਲ ਲਿਆ ਜਾਂਦਾ ਹੈ। ਆਓ, ਉਹ ਤੁਹਾਡਾ ਦਾਤਾ ਜਿਹੜਾ ਸਿੱਖ ਦਾ ਹਲਤ ਪਲਤ ਜੇ ਚਾਹੇ ਤੇ ਕੁੱਲਾਂ ਤੱਕ ਦਾ ਹਲਤ ਪਲਤ ਸਵਾਰ ਸਕਦਾ, ਉਹਦੇ ਚਰਨ ਪਕੜੋ। ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਸਾਡਾ ਪਿਤਾ ਕੌਣ ਹੈ ਜੀ? ਪਿਆਰ ਨਾਲ ਆਖੋ ਸਤਨਾਮ। ਸਾਡਾ ਪਿਤਾ ਕੌਣ ਹੈ? ਗੁਰੂ ਅਰਜਨ ਸਾਹਿਬ ਕਹਿੰਦੇ, ਹਲਤ ਪਲਤ ਸਵਾਰੇ ਸਿੱਖ ਕਾ, ਹਲਤ ਪਲਤ ਸਵਾਰੇ, ਹਲਤ ਪਲਤ ਸਵਾਰੇ ਸਿੱਖ ਕਾ, ਹਲਤ ਪਲਤ ਸਵਾਰੇ, ਸਤਿਗੁਰ ਸਿੱਖ ਕਾ, ਸਤਿਗੁਰ ਸਿੱਖ ਕਾ, ਸਤਿਗੁਰ ਸਿੱਖ ਕਾ, ਸਤਿਗੁਰ ਸਿੱਖ ਕਾ।